शरण मेरे दीन दयाला सुख सागर मेरे गुरु गोपाला कर कृपा नानक गुण गावै रखो शर्म असाड़ी जीओ तेरे कमन कमन गुण कहे कहे गावा तू साहिब गुणी निधाना तुमरी महिमा बरन न सको तू ठाकुर उच्च भगवान तेरे गुण बहुते मैं एक न जनिया मैं मूर्ख किश दीज प्रणवत नानक सुन मेरे साहिबा डूबदा पत्थर ली जाए सलोक दया करन दुख हरन उचरण नाम कीर्तन दयाल पुरख भगवान नानक लिपत नामाया पाह बलंदड़ी बुज गई रखंदड़ो प्रभ आप जने उपाई मेदनी नानक सो प्रभ जाप पौड़ी जां प्रभ वहे दयाल ना व्यापै माया कोटियगा गए नास हर एक त्याया निर्मल भये शरीर जन थूरी नहाया मन तन भये संतोख पूरन प्रभ पाया तरे कुटुंब संग लोग कुल सुबाया तरे कुटुंब संग लोग कुल सुबाया सतगुरु पातशाही साजी सवारी सत्संग जियो सत्कार सहित फतेह प्रवान करो जी वाहिगुरु जी का खालसा वाहिगुरु जी की फतेह आओ सारे जुड़िए कृपा करो वाहिगुरु 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 नाम अभ्यास कमाई समागम दा अज दूसरा दिन है सतगुरु दियां रहमतां बरसियां हन नाम रस विच नाम अमृत विच भिजे होए गुरमुख जीवड़े आनंद मान रहे हन सतगुरु दी बख्शिश होई अज हुक्म बख्शिश होया है कुछ ऐसे ने आप तरदे ने संगियां नू तारदे हन कुटुंब नू तारदे हन सारी सृष्टि नू तार लेंदे हन पर कुछ ऐसे ने आप डुबदे हन अनेकां नू नाल डोब देंदे हन तरन वाले तारन वाले ते बहुत घट होए डोबन वाले बहुत ज्यादा होए रावण आप ते डुबा कुटुंब नूं वी लै डुबिया कंस आप ते डुबा अपने कुटुंब नूं वी डुबिया ਜਿਸ ਵੇਲੇ ਕੋਈ ਪਰਮਾਤਮਾ ਦੇ ਨਾਮ ਦੇ ਬੇੜੇ ਵਿੱਚੋਂ ਉਤਰ ਕੇ ਮਾਇਆ ਦੇ ਬੇੜੇ ਵਿੱਚ ਬੈਠ ਜਾਂਦਾ ਹੈ, ਡੁੱਬ ਜਾਂਦਾ। ਪਰ ਇਸ ਬੇੜੇ ਵਿੱਚੋਂ ਉਤਰ ਕੇ ਕੋਈ ਨਾਮ ਦੇ ਬੇੜੇ ਵਿੱਚ ਬੈਠ ਜਾਂਦਾ, ਉਤਰ ਜਾਂਦਾ। ਸੰਗਤ ਵਿੱਚ ਕੇਵਲ ਤੇ ਕੇਵਲ ਇਸ ਲਈ ਆਏ ਹਾਂ ਕਿ ਨਜ਼ਰੀ ਪੈ ਜਾਵੇ ਕਬੀਰ ਬੇੜਾ ਜ਼ਰਜ਼ਰਾ ਫੂਟੇ ਸ਼ੇਖ ਹਜ਼ਾਰ। ਮਾਇਆ ਦੇ ਬੇੜੇ ਵਿੱਚ ਲੱਖਾਂ ਕਮਜ਼ੋਰੀਆਂ ਨੇ, ਸ਼ੇਖ ਨੇ। ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰਬਾ। ਕਬੀਰ ਸਾਹਿਬ ਕਹਿੰਦੇ ਨੇ, ਜਦੋਂ ਮੈਂ ਵੇਖਿਆ ਇਹ ਬੇੜਾ ਠੀਕ ਨਹੀਂ, ਜਬ ਦੇਖਿਓ ਬੇੜਾ ਜ਼ਰਜ਼ਰਾ ਤਬ ਉੱਤਰ ਪਰਿਓ ਹੋਂ ਫਰਕ। ਫੌਰਨ ਮੈਂ ਉਸ ਬੇੜੇ ਤੋਂ ਉਤਰ ਗਿਆ। ਪ੍ਰਭਾਵ ਤੇ ਮਾਇਆ ਦਾ ਹੈ, ਪਰ ਉਤਰੇ ਕਿਵੇਂ? ਦੋ ਸਲੋਕਾਂ ਵਿੱਚ ਤੇ ਪੌੜੀ ਵਿੱਚ ਇਸ ਦਾ ਜ਼ਿਕਰ ਹੈ। 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ। ਕੇਵਲ ਤੇ ਕੇਵਲ ਇੱਕ ਵਾਰ ਐਸੀ ਹੈ ਜਿਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀਆਂ 20 ਪੌੜੀਆਂ, ਗੁਰੂ ਅਰਜਨ ਦੇਵ ਜੀ ਦੇ 2-2 ਸਲੋਕ ਹਰ ਪੌੜੀ ਨਾਲ 40 ਸਲੋਕ, ਔਰ ਇੱਕੋ ਭਾਵ ਤੇ ਇੱਕ ਭਾਵ ਨੂੰ ਹੀ ਦੂਸਰਾ ਸਲੋਕ ਸਪਸ਼ਟ ਕਰ ਰਿਹਾ ਹੈ, ਉਸੇ ਭਾਵ ਦੀ ਪੌੜੀ ਹੈ। ਅੱਜ ਜੋ ਬਖਸ਼ਿਸ਼ ਹੋਈ ਹੈ 18ਵੀਂ ਪੌੜੀ ਦੇ ਨਾਲ 2 ਸਲੋਕ ਹਨ। ਸਲੋਕ ਦਇਆ ਕਰਨੰ ਦੁੱਖ ਹਰਨੰ ਉਚਰੰ ਨਾਮ ਕੀਰਤਨ ਹੈ। ਜੋ ਦਯਾਲੂ ਹੈ, ਦਇਆ ਸਰੂਪ ਹੈ, ਦਇਆ ਸੁਭਾਵਕ ਉਸ ਤੋਂ ਨਿਕਲਦੀ ਹੈ, ਦਇਆ ਦਾ ਘਰ ਹੈ। ਦਇਆ ਕਰਨ ਵਾਲਾ ਤੇ ਜਿਹੜਾ ਦਯਾਲੂ ਹੋਵੇਗਾ, ਦਇਆ ਨਾਲ ਸੁਭਾਵਕ ਦੂਸਰੇ ਦਾ ਦੁੱਖ ਮੁਕਾਏਗਾ। ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜਿਹੜੇ ਉਸ ਦਾ ਨਾਮ ਕੀਰਤਨ ਉਚਾਰਨ ਕਰਦੇ ਨੇ। ਭਾਗਾਂ ਵਾਲੇ ਹਨ ਜੋ ਕੀਰਤਨ ਕਰਨ, ਜੋ ਨਾਮ ਜਪਣ। ਜਿਹੜਾ ਐਸਾ ਕਰਦਾ ਦਇਆਲ ਪੁਰਖ ਭਗਵਾਨਾ, ਦਇਆ ਦਾ ਘਰ ਸਰਵ ਵਿਆਪਕ ਭਗਵਾਨ, ਉਸ ਦੀ ਬਖਸ਼ਿਸ਼ ਨਾਲ ਨਾਨਕ ਲਿਪਤ ਨਾ ਮਾਇਆ। ਮਾਇਆ ਵਿੱਚ ਲਿਪਤ ਨਹੀਂ ਹੁੰਦਾ, ਮਾਇਆ ਵਿੱਚੋਂ ਗਲਤਾਨ ਨਹੀਂ ਹੁੰਦਾ, ਮਾਇਆ ਵਿੱਚੋਂ ਡੁੱਬਦਾ ਨਹੀਂ। ਇਹ ਬਚਨ ਨੂੰ ਬੜੇ ਧਿਆਨ ਨਾਲ ਸਮਝਣਾ। ਗੁਜ਼ਾਰਾ ਮਾਇਆ ਬਿਨਾਂ ਹੈ ਨਹੀਂ, ਸ੍ਰਿਸ਼ਟੀ ਇਸ ਬਿਨਾਂ ਚੱਲ ਨਹੀਂ ਸਕਦੀ। ਅਕਾਲ ਪੁਰਖ 1 ਤੋਂ 2 ਹੋ ਗਿਆ, ਪਾਪ ਪਸਾਰਾ ਪਸਾਰਿਆ ਰੱਬ ਤੇ ਕੀ ਰਹੇਗਾ। ਭਾਵੇਂ ਉਹ 1 ਤੋਂ ਅਨੇਕ ਹੋ ਜਾਏ, ਉਹ ਨਿਰਗੁਣ ਸੀ, ਸਰਗੁਣ ਹੋ ਗਿਆ, ਦਿਸਣ ਲੱਗ ਪਿਆ ਅੱਗੋਂ ਉਸਨੇ ਹੁਣ ਸ੍ਰਿਸ਼ਟੀ ਚਲਾਉਣੀ ਹੈ। ਉਸ ਤੋਂ 2 ਕੁਦਰਤ ਸਾਜੀ ਹੈ, ਇਹ ਮਾਇਆ ਸਾਜ ਦਿੱਤੀ। ਮਾਇਆ ਦੇ ਅੱਗੋਂ 3 ਪੁੱਤਰ ਪੈਦਾ ਹੋ ਗਏ, ਇਕ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, 1 ਸੰਸਾਰੀ, 1 ਭੰਡਾਰੀ, 1 ਲਾਏ ਦੀ ਬਾਂ, ਰਾਜ ਤਮ 7। 3 ਗੁਣ ਹੋ ਗਏ, ਸ੍ਰਿਸ਼ਟੀ ਦਾ ਪਸਾਰਾ ਹੋ ਗਿਆ। ਹੁਣ ਰਹਿਣਾ ਤੇ ਇਸ ਪਸਾਰੇ ਵਿੱਚ ਹੈ। ਮਾਇਆ ਜੇ ਬਿਲਕੁਲ ਹੀ ਨਾ ਹੋਵੇ, ਇੰਝ ਸਮਝਣਾ ਖੁਸ਼ਕੀ ਤੇ ਬੇੜੀ ਨਾ ਡੁੱਬਦੀ ਹੈ ਨਾ ਤਰਦੀ। ਤਰਦੀ ਵੀ ਨਦੀ ਵਿੱਚ ਹੈ, ਡੁੱਬਦੀ ਵੀ ਪਾਣੀ ਵਿੱਚ ਹੈ, ਰਹਿਣਾ ਵੀ ਸੰਸਾਰ ਵਿੱਚ। ਜਦੋਂ ਕਹਿੰਦੇ ਹਾਂ ਤਰ ਜਾਵਾਂਗੇ ਤੇ ਤਰਨ ਲਈ ਹੁਣ ਪਾਣੀ ਚਾਹੀਦਾ। ਜੇ ਤਰਨਾ ਹੈ ਤੇ ਕਿਸ ਨਦੀ ਤੋਂ, ਤੇ ਜੇ ਡੁੱਬਣਾ ਹੈ ਤੇ ਤਾਂ ਵੀ ਡੁੱਬਣ ਲਈ ਪਾਣੀ ਚਾਹੀਦਾ। ਡੁੱਬਣਾ ਕਿਹੜੇ ਦਰਿਆ ਵਿੱਚ ਹੈ, ਕਿਹੜੇ ਸਰੋਵਰ ਵਿੱਚ, ਕਿਹੜੇ ਸਮੁੰਦਰ ਵਿੱਚ, ਤੇ ਤਰਨਾ ਕਿਸ ਵਿੱਚ ਹੈ, ਉਹਨੂੰ ਕਹਿੰਦੇ ਨੇ ਸੰਸਾਰ। ਸੰਸਾਰ ਹੈ ਮਾਇਆ। ਇੱਕ ਬਚਨ ਵੱਲ ਹੁਣ ਧਿਆਨ ਦੇਣਾ, ਪਾਣੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। जीवन ही नहीं। पहला पानी जियो है, जित हरिया सब को। इस सच है कि आज तक जिन्ने डुबे पानी च डुबे, ते हुण बंदा आके पानी नूं वरता ही ना, क्योंकि बंदा ते डुब जांदा है पानी च। मैं ते पानी नूं छूणा नहीं, पानी विच डुब जाई। राजस्थान दा एक राजा हो गया, राजी नाल बड़ा प्रेम सी, वो मर गई। तो जदो संस्कार कीता ना, उन्हूं इन्ना बुरा लगा, कहन लगा अग अज तो बाद मैं तेनू नहीं वरतना, तेरा रिद्धा कुछ नहीं खाना, तू मेरी पत्नी नूं साड़ दिता। हुण मैं समझदा गल ए हठ हो सकदा पर निभदी नहीं, क्योंकि अंदर भी ते अग है जठराग्नि, इस तो बिना ते गुजारा नहीं। की करेगा, फल खाएगा, वह भी अग नहीं पकाए। सूरज अग है, सूरज तो बिना अनाज भी नहीं पकना। तवे ते रोटी अग नहीं पकाउंदी, कणक भी अग ही पकाउंदी है। जे अग्नि ए धुप ना होवे, कोई फसल नहीं होवेगी। हुण बंदा आखे मैं पानी ना वरता, मूह नंगा रह जाए, सब कुछ डुबिया होवे, बंदा आनंद मानेगा। तरदा तरन वाला डुबिया ही है, लेकिन मूह नंगा। लेकिन मूह डुब जाए, बाकी सब कुछ नंगा होवे, बंदा मर जाएगा। पानी नू वरतना है पर नक बचाउणी है कि साह आउंदा रहे। माया नू भी वरतना है पर अपना आपा बचाउणा है कि साह चलदा रहे। गुरु साहब जी ने कहा सी, माया नू वरतना पर हथां तक रहण देना, पैरां तक रहण देना, सिर ते चढ़ के किते सुरत विच ना बैठ जाए। बस ए ध्यान रखना, माया दा प्रभाव मन ते ना पवे, वरतों होवे। बाणी दे कुछ प्रमाण तुहाडे सामने मैं रख दिया। नकटी को ठनगन बाडा डू, ए नक कटी दा वाजा ढू ढू करके हर थां ते वजदा पे। नकटी को ठनगन बाडा डू, किन्हें बबे की काटी तू, किसे विचारवान ने तेनू कटिया। सगल माहे नकटी का वासा, सगल मारिया उहेरी, सगलियां की हो बहन बाण जी, जिन्हें बरी तिस्चेरी। हमरो भरता बड़ो बबे की, आपे संत कहावा है, वो हमारे माथे कायम और हमारे निकट न आवा। मार मार सरपणी, इनू माया नू नागनी कहा। नागनी सरपणी भी अपने बच्चे आपे खा जांदी है। जेड़ी उदी अख तो बच के इधर उधर छुप गए, वो सप बचते ने, वो खाई जांदी है। नागनी भी अपने बच्चे आप खा जांदी है, ते माया भी माया तारियां नू खा जांदी, इसलिए नागनी कहा। अपने नू आपे जिन लाई प्रीत, जिसने इस नाल प्रीति बनाई, सोई फिर खाया, उनु खा लिया, उनु रब ही याद नहीं आउंदा। माया दे खादे ना गुरु दी गल सुनदे ने, ना दीदार करदे ने, अन्ने बोले होए फिरदे ने। माया धारी अत्यन्ना बोला, शब्द न सुनहि बरोहल कचोला। अंदर शोर शराबा हुंदा माया दा। नकटी को ठनगन बाडा डू, किन्हें बबे के काटी तू। कबीर साहब जी दा शब्द है, सास की दुखी, ससर की प्यारी, जेठ के नाम डरों रे। मैं सस दी बड़ी दुखी है, सस है माया, ससर की प्यारी, फिर भी देह दा मोह जेड़ा है मैनू बड़ा प्यारा लगता है, सौरा है। जेठ के नाम डरों रे, जेठ है मौत काल, इदे ना तो डर लगता है। सखी सहेली नंद गहेली, बाकी सखियां सहेलियां इंद्रियां, इन्ना ने ननाना ने मैनू ग्रसया। देवर के बिरों जरों रे, पर वैराग ओस दे विछोड़े च मैं जल रही हां, मेरी मत बौरी, मैं राम बसारियो, किन बिद रहन रहूं ही। सेजे रमत नैन नहीं पेखो, ए दुख कांस्यों कहो रे। ਚਲੋ ਭਰਾ ਰਹਿੰਦਾ ਹੋਵੇ ਕਿਤੇ 10 ਮੀਲ ਦੂਰੀ ਤੇ, ਨਾ ਵੀ ਮਿਲੇ ਨਾ ਬੋਲੇ ਬਰਦਾਸ਼ਤ ਹੋ ਜਾਂਦਾ। ਇੱਕ ਘਰ ਚ ਹੀ ਰਹਿੰਦਿਆਂ ਨਾ ਕੋਈ ਬੋਲੇ, ਇੱਕ ਘਰ ਚ ਰਹਿੰਦਿਆਂ ਪਤੀ ਪਤਨੀ ਨਾ ਬੋਲਣ, ਘਰ ਦੀ ਗੱਲ ਨਹੀਂ। ਕਹਿੰਦੇ ਨੇ ਹਿਰਦੇ ਸੇਜ ਤੇ ਹੈ ਪਰ ਦਿਸਦਾ ਨਹੀਂ। ਸੇਜੈ ਰਮਤ ਨੈਣ ਨਹੀਂ ਪੇਖੋ, ਪ੍ਰਮਾਤਮਾ ਨਾਲ ਮੇਰੇ ਹੈ ਮੈਨੂੰ ਨਹੀਂ ਦਿਸਦਾ। ਇਹ ਦੁੱਖ ਕਾਂਸਿਓ ਕਹੋ ਰੀ, ਬਾਪ ਸਾਹਿਬ ਕਾ ਕਰੇ ਲੜਾਈ। ਇੱਕ ਸ਼ਬਦ ਹੈ ਬਪ, ਬਪ ਦਾ ਅਰਥ ਹੁੰਦਾ ਸਰੀਰ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੀ ਅਵਤਰਾ। ਇਹ ਬਾਪ ਤਾਂ ਹੀ ਕਿਹਾ ਪਿਓ ਨੂੰ ਕਿ ਇਸ ਤੋਂ ਸਰੀਰ ਮਿਲਿਆ, ਨਾਲ ਜੰਮਿਆ ਹੋਇਆ ਸਰੀਰ ਮੇਰੇ ਨਾਲ ਲੜਾਈ ਕਰਦਾ। ਫਰੀਦਾ ਇਹ ਤਨ ਭੌਂਕਣਾ, ਫਰੀਦ ਸਾਹਿਬ ਕਹਿੰਦੇ ਨੇ ਇਹ ਤੇ ਕੁੱਤਾ ਬਣ ਗਿਆ। ਕਦੀ ਅੱਖਾਂ ਭੌਂਕ ਪੈਂਦੀਆਂ ਨੇ, ਮੈਨੂੰ ਇਹ ਚੀਜ਼ ਚਾਹੀਦੀ, ਕਦੀ ਕੰਨ ਭੌਂਕਦੇ ਨੇ, ਕਦੀ ਰਸਨਾ ਭੌਂਕਦੀ ਹੈ। ਇੱਕ ਇੱਕ ਅੰਗ ਜਿਹੜਾ ਕਬੀਰ ਕੁੱਕਰ ਭੌਂਕਣਾ, ਕੁਰੰਗ ਪਿੱਛੇ ਉੱਠਦਾ ਏ ਤੇ ਕੁਰੰਗ ਦੇ ਪਿੱਛੇ ਦੌੜਦਾ। ਏਕ ਜੋ ਸਾਧੂ ਮੋਹ ਮਿਲਿਓ ਤਿੰਨ ਲੀਆ ਅੰਚਲਾ, ਮੈਨੂੰ ਮਿਲ ਗਿਆ ਗੁਰੂ ਉਹਨੇ ਪੱਲੇ ਲਾ ਲਿਆ। ਉਹ ਹੁਣ ਕਹਿੰਦੇ ਨੇ ਕਿ ਕੰਨੀ ਬੁੱਝੇ ਦੇ ਰਹਾਂ ਕਿੱਤੀ ਵੱਗੇ ਪਾਉਣ, ਪੌਂਕਦਾ ਰਹੇ ਮੈਨੂੰ ਹੁਣ ਇਸ ਦੀ ਪਰਵਾਹ ਨਹੀਂ। ਸਾਸ ਬੁਰੀ ਘਰ ਵਾਸ ਨਾ ਦੇਵੈ, ਪਿਰਸਿਓ ਮਿਲਣ ਨਾ ਦੇ ਬੁਰੀ। ਦੋ ਇਤਿਹਾਸਕ ਘਟਨਾ ਸੰਖੇਪ ਕਰਕੇ ਆਪ ਦੇ ਚਰਨਾਂ ਚ ਬੇਨਤੀ ਕਰਾਂ। ਇੱਕ ਕਿ ਭਾਈ ਮਰਦਾਨਾ ਜਦੋਂ ਕਰਤਾਰਪੁਰ ਸਨ ਸਤਿਗੁਰੂ ਤੇ ਅਚਾਨਕ ਆ ਕੇ ਕਹਿਣ ਲੱਗਾ, ਬਾਬਾ ਜੀ ਇੱਕ ਬੀਬੀ ਆਈ ਹੈ, ਪਤਾ ਨਹੀਂ ਕਿੰਨੇ ਕਰੋੜਾਂ ਦੇ ਉਹਨੇ ਹੀਰੇ ਜਵਾਹਰਾਤ ਪਾਏ ਹੋਣਗੇ, ਸੰਗਤ ਵਿੱਚ ਅੱਜ ਤੱਕ ਨਹੀਂ ਆਈ ਤੇ ਅੱਜ ਵੀ ਬਾਹਰ ਹੀ ਖੜੀ ਹੈ, ਅੰਦਰ ਨਹੀਂ ਆਈ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਬੀਬੀ ਨਹੀਂ। ਕਹਿਣ ਲੱਗਾ, ਮਹਾਰਾਜ ਇਹ ਕੀ ਹੈ? ਕਹਿਣ ਲੱਗੇ, ਮਾਇਆ। ਕਹਿਣ ਲੱਗਾ, ਮਹਾਰਾਜ ਮਾਇਆ ਮੈਨੂੰ ਦੇ ਛੱਡੋ। ਕਹਿਣ ਲੱਗੇ, ਹਾਂ ਜਾ ਤੈਨੂੰ ਦਿੱਤੀ, ਜਾ ਜਰਾ ਕੋਲ ਜਾ। ਗਿਆ, ਉਹਨੇ ਮਾਰੀ ਪਲਾਕੀ ਤੇ ਮਰਦਾਨੇ ਦੀ ਪਿੱਠ ਤੇ ਚੜ ਬੈਠੀ, ਨਸਾਏ ਇਧਰ ਉਧਰ। ਕਹਿਣ ਲੱਗਾ, ਬਾਬਾ ਜੀ ਬਚਾਓ, ਇਹ ਤੇ ਬੁਰੀ ਬਲਾਏ। ਕਹਿਣ ਲੱਗੇ, ਤੂੰ ਆਪੇ ਹੀ ਮੰਗੀ ਹੈ। ਮਾਰ ਪਟਕਾ ਕੇ ਥੱਲੇ ਥੱਲੇ ਸੁੱਟੀ, ਸਤਿਗੁਰਾਂ ਦੇ ਚਰਨ ਫੜ ਲੈ। ਕਹਿਣ ਲੱਗਾ, ਬਾਬਾ ਜੀ ਰੱਖ ਲਓ। ਕਹਿਣ ਲੱਗੇ, ਮਰਦਾਨਿਆਂ ਬੜਾ ਯੋਧਾ ਨਿਕਲਿਆ, ਇਹ ਤੇ ਜਨਮਾਂ ਜਨਮਾਂ ਤੱਕ ਨਚਾਉਂਦੀ ਹੈ, ਤੂੰ ਤੇ ਬੜੀ ਛੇਤੀ ਪਟਕਾ ਦਿੱਤੀ ਹੈ। ਕਹਿਣ ਲੱਗਾ, ਬਾਬਾ ਜਿਸ ਤੇ ਤੇਰੀ ਕਿਰਪਾ ਹੋਵੇ ਉਹ ਹੀ ਬਚਦਾ। ਇਹ ਹੁਣ ਇਹ ਸਾਖੀ ਇੱਕ ਪ੍ਰਤੀਕ ਹੈ। ਦੂਸਰੀ, ਭਾਈ ਮੋਹਰੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਬੇਟੇ, ਜਿਸ ਲਈ ਲਿਖੇ ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸ ਪੈਰੀ ਭਾਈ ਜੀ। ਭਾਈ ਪਰੋ ਆਇਆ, ਇੱਕ ਤੇ ਉਹਨੇ ਸਤਿਗੁਰਾਂ ਦੀ ਘੋੜੀ ਭੇਟਾ ਕੀਤੀ, ਚਿੱਟੀ ਸਫੇਦ ਘੋੜੀ ਸੀ, ਬੜੀ ਸੁੰਦਰ। ਇਹ ਘੋੜੀ ਲਈ ਤੇ ਕਹਿਣ ਲੱਗਾ, ਮੈਂ ਨਹੀਂ ਚੜਨਾ, ਇਹ ਸਤਿਗੁਰਾਂ ਨੂੰ ਭੇਟਿਆ ਕਰਨੀ ਤੇ ਨਾਲ ਜੀਵਨ ਦਾ ਬਚਿਆ ਬਚਾਇਆ 1,00,000 ਟਕਾ ਸੀ ਉਹ ਭੇਟ ਕਰ ਦਿੱਤਾ। ਤੇ ਮੋਹਰੀ ਕਹਿਣ ਲੱਗਾ, ਸਤਿਗੁਰੂ ਜੀ ਅੱਜ ਤੱਕ ਮੈਂ 1,00,000 ਟਕਾ ਗਿਣ ਕੇ ਨਹੀਂ ਵੇਖਿਆ, ਬੜੀ ਵੱਡੀ ਪੂੰਜੀ ਸੀ। ਕਹਿਣ ਲੱਗੇ, ਚੁੱਕ ਲੈ ਜਾ ਗਿਣ। ਜਿਉਂ ਗਿਣਨ ਲੱਗਾ, ਕੱਲਾ ਹੀ ਅੰਦਰ ਵੜ ਕੇ ਕੁੰਡਾ ਬੰਦ ਕਰਕੇ ਗਿਣਦਾ ਰਿਹਾ, ਗਿਣਦਾ ਰਿਹਾ। ਉਸ ਨੇ ਸਿੱਕੇ ਸੰਗਤ ਵਿੱਚ ਵੀ ਨਾ ਆਇਆ, ਜਦੋਂ ਆਇਆ ਤੇ ਸਤਿਗੁਰਾਂ ਵੇਖਿਆ। ਕਹਿਣ ਲੱਗੇ, ਮੋਹਰੀ ਜੀ ਇੱਕ ਗੈਰ ਹਾਜ਼ਰੀ ਤੇ ਦੂਸਰੇ ਤੁਹਾਡੇ ਹੱਥ ਕਾਲੇ ਕਿਉਂ ਹੋਏ ਨੇ? ਕਹਿਣ ਲੱਗਾ, ਮਹਾਰਾਜ 1,00,000 ਟਕਾ ਸੀ ਉਹ ਗਿਣਦਿਆਂ ਗਿਣਦਿਆਂ ਸਿੱਕਿਆਂ ਦੀ ਕਾਲਖ ਲੱਗ ਗਈ, ਹੱਥ ਕਾਲੇ ਹੋ ਗਏ। ਤੇ ਕਹਿਣ ਲੱਗੇ, ਤੇ ਇੱਕ ਦਿਨ ਦੀ ਗੱਲ ਹੈ, ਸੰਗਤ ਵੀ ਗਈ, ਹੱਥ ਵੀ ਕਾਲੇ ਹੋਏ, ਤੇ ਜਿਹੜਾ ਮਨ ਨਿਤੀ ਗਿਣਤੀਆਂ ਚ ਰਹਿੰਦਾ ਕਿੰਨਾ ਕੁ ਕਾਲਾ ਹੋ ਗਿਆ ਹੋਵੇਗਾ ਅੰਦਾਜ਼ਾ ਲਾ। ਮੋਹਰੀ ਜੀ ਕਹਿਣ ਲੱਗੇ, ਰੱਖ ਲਓ। ਉਹੀ ਸਨਮੁਖ ਹੋਇਆ, ਕਹਿਣ ਲੱਗਾ, ਦਾਤਾ ਮੈਂ ਸਮਝ ਗਿਆ, ਮਾਇਆ ਦੀ ਗਿਣਤੀ ਵਿੱਚ ਮਨ ਕਾਲਾ। ਇੱਥੇ ਆਪ ਨੂੰ ਇੱਕ ਅਰਜ਼ ਕਰਾਂ, ਜੋ ਸ਼ਬਦ ਦਾ ਤੱਤ ਸਾਰ ਹੈ, ਮਾਇਆ ਦਾ ਚਿੰਤਨ ਬੰਦੇ ਦੇ ਅੰਦਰ ਚੱਲ ਰਹੀ ਹੈ, ਬਾਣੀ ਦੇ ਪ੍ਰਮਾਣ ਨੇ, ਸਿਮਰਨ ਚੱਲ ਰਿਹਾ। ਮਾਇਆ ਮਨੋ ਨਾਮ ਵਿਸਰੈ, ਮੰਗ ਹੈ ਦਮਾ ਦਮ, ਸੋ ਪ੍ਰਭ ਚੇਤਨਾ ਆਵਈ, ਨਾਨਕ ਨਹੀਂ ਕਰਮ। ਦੂਸਰਾ ਪ੍ਰਮਾਣ, ਕਬੀਰ ਚੁਗੈ ਉਂਝ ਦੂਰੋਂ ਆਈ, ਰਸ਼ੀਆ ਤੋਂ ਆਉਂਦੀਆਂ ਸਨ ਕੂੰਜਾਂ, ਚੁਗਦੀ ਹੈ ਪਰ ਚੇਤੇ ਕਰਦੀ ਬੱਚਿਆਂ ਨੂੰ, ਮੈਂ ਤੇ ਖਾ ਲਿਆ ਮੇਰੇ ਬੱਚੇ। ਉਡੇ ਉੜਿਆ ਵੈ ਸਹਿ ਕੁਸਾਂ, ਤਿਸ ਪਾਛੇ ਬਛਰੇ ਛਰਿਆ। ਕਬੀਰ ਚੁਗੈ ਚਿਤਾਰੈ, ਚੇਤੇ ਕਰਦੀ ਹੈ, ਚੁਗੈ ਚਿਤਾਰੈ ਪੀ ਚੁਗੈ, ਚੁਗ ਚੁਗ ਚਿਤਾਰੇ, ਜੈਸੇ ਬਛਰੇ ਕੂੰਜ, ਜਿਵੇਂ ਬੱਚੇ ਉਹਦੇ ਕੂੰਜ ਦੇ ਮਨ ਵਿਚ ਨੇ। ਸਾਡੇ ਮਨ ਚ ਕੀ ਹੈ? ਮਨ ਮਾਇਆ ਮਮਤਾਰੇ, ਅਸੀਂ ਉਸੇ ਤਰ੍ਹਾਂ ਜਿਵੇਂ ਕੂੰਜ ਬੱਚਿਆਂ ਨੂੰ ਯਾਦ ਕਰਦੀ ਹੈ, ਅਸੀਂ ਮਾਇਆ ਨੂੰ ਯਾਦ ਕਰਦੇ ਹਾਂ। ਚਿੰਤਨ ਅੰਦਰ ਚੱਲਦਾ ਹੈ ਤੇ ਸੱਚ ਦੇ ਅੰਦਰ ਚਿੰਤਨ ਮਾਇਆ ਦਾ ਹੋਵੇਗਾ, ਮਨ ਕਾਲਾ ਹੋਵੇਗਾ ਤੇ ਮੂੰਹ ਵੀ ਉਜਲਾ ਨਹੀਂ ਰਹਿਣਾ। ਉਸ ਦਾ ਕਾਰਨ ਹੈ, ਜਿੰਨੇ ਪਾਪ, ਜਿੰਨੇ ਅਪਰਾਧ, ਜਿੰਨੇ ਗੁਨਾਹ ਹੋਏ ਨੇ ਨਾ, ਇਹ ਮਾਇਆ ਦੇ ਚਿੰਤਨ ਕਰਕੇ ਹੋਏ। ਜਿਉਂ ਜਿਉਂ ਮਾਇਆ ਦਾ ਚਿੰਤਨ ਚੱਲਿਆ, ਬੰਦਾ ਨੇ ਦੂਸਰੇ ਦੀ ਚੋਰੀ ਕੀਤੀ, ਬੇਈਮਾਨੀ ਕੀਤੀ, ਕਤਲ ਕੀਤਾ, ਹਰ ਤਰ੍ਹਾਂ ਦਾ ਅਪਰਾਧ ਕੀਤਾ, ਮਾਇਆ ਦੇ ਚਿੰਤਨ ਕਰਕੇ ਮਨ ਵੀ ਕਾਲਾ ਹੋ ਗਿਆ, ਮੂੰਹ ਵੀ। ਪਰਮਾਤਮਾ ਦਾ ਚਿੰਤਨ ਹੋ ਜਾਏ ਤੇ ਮਨ ਵੀ ਨਿਰਮਲ ਹੁੰਦਾ, ਮੁਖ ਵੀ ਉਜਲਾ ਹੁੰਦਾ। ਮਨ ਨਿਰਮਲ ਹੁੰਦਾ, ਮੂੰਹ ਉਜਲਾ ਹੁੰਦਾ। ਅੱਜ ਤੱਕ ਇਹ ਨਹੀਂ ਸੁਣਿਆ ਕਿ ਮਾਇਆ ਨੂੰ ਧਿਆਉਣ ਨਾਲ ਮੁੱਖ ਉਜਲੇ ਹੋਏ ਹੋਣ, ਪਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਖਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਹੁਣ ਮਾਇਆ ਨੇ ਰੰਗ ਐਸਾ ਚਾੜਿਆ, ਸਾਹਿਬ ਜੀ ਕਹਿੰਦੇ ਨੇ ਹਰ ਇੱਕ ਨੂੰ ਲਿਪਾਏਮਾਨ ਹੋ ਗਈ, ਵਿਆਪ ਗਈ। ਇਹ ਹੁਣ ਮਾਇਆ ਦੀ ਅੱਗ ਬੁਝੇ ਕਿਵੇਂ, ਰੰਗ ਉਤਰੇ ਕਿਵੇਂ, ਪਾਏ ਬਲੰਦੜੀ ਬੁਝ ਗਈ। ਪਾਏ ਦਾ ਅਰਥ ਹੁੰਦਾ ਅੱਗ, ਅੰਦਰ ਜਲਦੀ ਹੋਈ ਅੱਗ ਬੁਝ ਗਈ। ਕਿਵੇਂ ਬੁਝੀ? ਰਖੰਦੜੋ ਪ੍ਰਭ ਆਪ, ਪਰਮਾਤਮਾ ਨੇ ਉਹ ਅੱਗ ਬੁਝਾ ਦਿੱਤੀ। ਤ੍ਰਿਸ਼ਨਾ ਯਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਨਾਈ। ਜਿਸ ਵੇਲੇ ਉਹ ਬਖਸ਼ਿਸ਼ ਕਰਦਾ ਹੈ, ਅੱਗ ਬੁਝਦੀ ਹੈ, ਆਪ ਰਖਵਾਲਾ ਬਣਦਾ। ਬਾਣੀ ਵਿੱਚ ਥਾਂ ਥਾਂ ਇਹ ਸਾਨੂੰ ਸਿੱਖਿਆ ਦਿੱਤੀ ਹੈ, ਤਾਤੀ ਵਾਉ ਨ ਲੱਗ ਗਈ, ਪਾਰ ਬੰਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਪਰਮਾਤਮਾ ਦੀ ਸ਼ਰਨ ਵਿੱਚ ਆ ਜਾ, ਨਹੀਂ ਜਲੇਗਾ, ਬਚ ਜਾਏਗਾ। ਜਗਤ ਤੇ ਸੜ ਰਹੇ ਹੈ, ਜਲ ਰਿਹਾ, ਜਿੰਨੇ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਮੇਦਨੀ ਦਾ ਅਰਥ ਹੁੰਦਾ ਧਰਤੀ, ਧਰਤੀ ਤੇ ਰਹਿਣ ਵਾਲੇ ਜੀਵ, ਸ੍ਰਿਸ਼ਟੀ, ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਪਾਤਸ਼ਾਹ ਕਹਿੰਦੇ ਨੇ ਉਸ ਪ੍ਰਭੂ ਨੂੰ ਜਪ, ਉਸ ਦਾ ਜਾਪ ਕਰ, ਰਸਨਾ ਨਾਲ ਜਪ, ਦਿਲੋਂ ਉਸ ਨੂੰ ਯਾਦ ਕਰ, ਦਿਲ ਤੇ ਜ਼ੁਬਾਨ ਇੱਕ ਹੋ ਜਾਣ। ਮਨ ਵੀ ਜਪੇ, ਰਸਨਾ ਵੀ ਜਪੇ, ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਪ੍ਰਭੂ ਜਦੋਂ ਦਿਆਲ ਹੋ ਗਏ, ਫਿਰ ਮਾਇਆ ਨਹੀਂ ਵਿਆਪਦੀ, ਨਹੀਂ ਤੇ ਵਿਆਪਦੀ, ਇਹਦਾ ਰੰਗ ਚੜ ਜਾਂਦਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਵਿੱਚ ਬੜਾ ਹੀ ਸੁੰਦਰ ਫਰਮਾਇਆ, ਕਹਿੰਦੇ ਨੇ ਪਾਰਾ ਸੋਨੇ ਦੇ ਉੱਤੇ ਲਾ ਦਿਓ ਤੇ ਸੋਨਾ ਇੰਜ ਜਾਪਦਾ ਜਿਵੇਂ ਲੋਹੇ ਦਾ ਟੀਨ ਪਿਆ ਹੋਇਆ ਕੋਈ। ਸੇਵਾ ਹੋ ਰਹੀ ਸੀ ਦਰਬਾਰ ਸਾਹਿਬ, ਮੈਂ ਵੇਖਣ ਵਾਸਤੇ ਉੱਚੀ ਚਾ ਗਿਆ ਤੇ ਕਾਰੀਗਰ ਜਿਹੜੇ ਸਨ ਉਹਨਾਂ ਪੱਥਰੇ ਰੱਖੇ ਤੇ ਪਾਰਾ ਉੱਤੇ ਲਾਈ ਜਾਣ ਤੇ ਉਹ ਇੰਜ ਜਾਪੇ ਜਿਵੇਂ ਸਿਲਵਰ ਵਰਗਾ ਰੰਗ ਹੋ ਗਿਆ। ਮੈਂ ਉਹਨਾਂ ਨੂੰ ਪੁੱਛਿਆ ਇਹ ਕਿਵੇਂ ਕਰੋਗੇ? ਉਹ ਕਹਿਣ ਲੱਗੇ ਗਿਆਨੀ ਜੀ ਇਹ ਹੁਣੇ ਚਮਕੇਗਾ, ਇਹ ਹੁਣ ਪੱਤਰੇ ਅਸੀਂ ਰੱਖਣੇ ਨੇ ਅੱਗ ਦੇ ਉੱਤੇ, ਪਾਰਾ ਉੱਡ ਜਾਣਾ ਹੈ ਤੇ ਥੱਲਿਓਂ ਸੋਨਾ ਚਮਕੇਗਾ, ਪਾਰਾ ਉੱਡ ਜਾਏਗਾ ਸੋਨਾ ਚਮਕੇਗਾ। ਭਾਈ ਗੁਰਦਾਸ ਦਾ ਮੈਨੂੰ ਬਚਨ ਯਾਦ ਆਇਆ, ਜੈਸੇ ਤੋ ਕੰਚਨੇ ਪਾਰੋ ਪਰਸਤ ਸੋਖ ਲੇ, ਸੋਨੇ ਨੂੰ ਛੂੰਹਦਿਆਂ ਪਾਰਾ ਉਹਦਾ ਰੰਗ ਬਦਲ ਦਿੰਦਾ ਆਪਣੇ ਵਰਗਾ, ਜਿਵੇਂ ਪਾਰੇ ਦਾ ਰੰਗ ਚਿੱਟਾ ਉਹ ਚਿੱਟਾ ਕਰ ਦਿੰਦਾ। ਅਗਨ ਮੈਂ ਡਰੈ ਪੁਨ ਪਾਰੋ ਡਜਾਤ ਹੈ। ਦੂਸਰਾ ਪ੍ਰਮਾਣ ਦਿੱਤਾ, ਜੈਸੇ ਮਲ ਮੂਤਰ ਲੱਗ ਅੰਬਰ ਮਲੀਨ ਹੋ, ਮਲ ਆਦਿਕ ਨਾਲ ਕੱਪੜਾ ਮਲੀਨ ਮੈਲਾ ਪਲੀਤ ਹੋ ਜਾਂਦਾ। ਸਾਬਣ ਸਲਲ ਮਿਲ ਨਿਰਮਲ ਗਾਤ ਹੈ। ਕੱਪੜਾ ਵੀ ਧੋਤਾ ਜਾਂਦਾ ਮੈਲਾ ਸਰੀਰ ਵੀ ਧੋਤਾ ਜਾਂਦਾ, ਪਹਿਲੇ ਉਹ ਕੱਪੜੇ ਦਾ ਰੰਗ ਹੀ ਬਦਲ ਦਿੱਤਾ, ਹੁਣ ਫੇਰ ਪਹਿਲੇ ਵਾਲਾ ਆ ਗਿਆ। ਕਹਿੰਦੇ ਨੇ, ਜੈਸੇ ਮਾਇਆ ਮੋਹ ਕੇ ਬੇਮੋਹਤ ਮਗਨ ਮਨ, ਮਾਇਆ ਦੇ ਮੋਹ ਵਿੱਚ ਐਸਾ ਰੰਗ ਚੜਿਆ ਕਿ ਜੋਤ ਰੂਪ ਮਨ ਪਾਪਾਂ ਦਾ ਮੂਲ ਦਿਸਣ ਲੱਗ ਪਿਆ, ਇਹ ਕਾਲਾ ਹੋ ਗਿਆ। ਗੁਰ ਉਪਦੇਸ਼ ਮਾਇਆ ਮੂਲ ਮੁਰਝਾਤ ਹੈ। ਗੁਰੂ ਕੀ ਕਰਦਾ, ਬ੍ਰਹਮ ਅਗਨੀ ਉੱਤੇ ਇਹਨੂੰ ਰੱਖ ਦਿੰਦਾ, ਪਾਰਾ ਉੱਡ ਜਾਂਦਾ ਮਾਇਆ ਦਾ, ਇਹ ਚਮਕਣ ਲੱਗ ਪੈਂਦਾ। ਮਲ ਮੂਤਰ ਨਾਲ ਜਿਵੇਂ ਕੱਪੜਾ ਗੰਦਾ ਹੋਇਆ ਸੀ, ਮਨ ਮਲੀਨ ਹੋਇਆ ਸੀ, ਗੁਰੂ ਨੇ ਸ਼ਬਦ ਨਾਲ ਧੋ ਦਿੱਤਾ, ਕਿਹਾ ਮਨ ਧੋਵੋ, ਸ਼ਬਦ ਲਾਗੋ, ਵਾਰ ਵਾਰ ਜਪੋ, ਲਾਓ ਰਗੜੇ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਜਿਉਂ ਜਿਉਂ ਸਚਿਆਰ ਬਣੋਗੇ ਸੱਚ ਮੈਲ ਧੋ ਦੇਵੇਗਾ, ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ। ਇਹ ਗੁਰੂ ਦੀ ਕਿਰਪਾ ਨਾਲ ਹੀ ਕੋ ਬਚੇ ਤੇ ਬਚੇ, ਭਾਈ ਨੰਦ ਲਾਲ ਵਰਗੇ ਸ਼੍ਰੋਮਣੀ ਕਵੀ ਗੁਰੂ ਦੇ, ਜਿਨ੍ਹਾਂ ਰਹਿਤ ਨਾਮਾ ਤਨਖਾਹ ਨਾਮਾ ਲਿਖਿਆ, ਉਹ ਕਹਿੰਦੇ ਨੇ, ਦੋਵੇਂ ਕੰਨ ਫੜ ਕੇ ਮੈਂ ਮਾਇਆ ਦੇ ਹੱਥੋਂ ਤੋਬਾ ਕਰ ਰਿਹਾ, ਇਸ ਤੋਂ ਬਚਣਾ ਬੜਾ ਮੁਸ਼ਕਲ, ਗੁਰੂ ਹੀ ਬਚਾਏ ਤੇ ਬਚਾਏ। ਲੂਲੀਏ ਸ਼ੋਖੀ ਦਿਲੇ ਆਲਮ ਰਬੂਦ, ਇਹ ਸਾਰੀ ਦੁਨੀਆਂ ਦਾ ਦਿਲ ਲੁੱਟ ਕੇ ਲੈ ਗਏ, ਵੱਡਿਆਂ ਵੱਡਿਆਂ ਨੂੰ ਲੁੱਟ ਲਿਆ, ਠੱਗ ਲਿਆ। ਮੇ ਕੁਨੇ ਮੈਂ ਅੱਜ ਦਸਤਿਆਂ ਮਨ ਅਲ ਗਿਆ, ਮੈਂ ਤੇ ਅਸਤੇ ਅਸਤੇ ਹੱਥੋਂ ਤੋਬਾ ਕਰ ਰਿਹਾ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ, ਜਨ ਕਹੋ ਜਨ ਕਹਾਂ ਕਰੇ ਬੇਚਾਰ। ਇੱਕ ਬੜੀ ਸੁੰਦਰ ਪੁਰਾਣਕ ਗਾਥਾ, ਉਹ ਕਥਾ ਹੈ ਕਿ ਭਗਵਾਨ ਤੇ ਲਕਸ਼ਮੀ ਦਾ ਤਕਰਾਰ ਹੋ ਗਿਆ। ਭਗਵਾਨ ਕਹਿਣ ਲੱਗੇ, ਮੇਰੇ ਭਗਤ ਬਹੁਤ ਨੇ, ਦਿਨ ਰਾਤ ਮੇਰਾ ਨਾਮ ਜਪਦੇ ਨੇ। ਮਾਇਆ ਕਹਿਣ ਲੱਗੀ, ਭੁਲੇਖਾ ਨਾ ਖਾਓ, ਇਹਨਾਂ ਵਿੱਚੋਂ ਤੁਹਾਡੇ ਬਹੁਤ ਥੋੜੇ ਨੇ, ਇਹ ਬਹੁਤੇ ਐਸੇ ਨੇ, ਨਾਮ ਤੁਹਾਡਾ ਬਾਹਰੋਂ ਜ਼ਬਾਨ ਤੋਂ ਲੈਂਦੇ ਨੇ, ਅੰਦਰੋਂ ਮੈਨੂੰ ਜਪਦੇ ਨੇ। ਡਬਲ ਪਰਸਨੈਲਿਟੀ ਹੈ, ਇਹ ਅੰਦਰੋਂ ਕੁਛ ਹੋਰ ਹੈ ਤੇ ਬਾਹਰੋਂ ਕੁਛ ਹੋਰ ਹੈ। ਕਹਿਣ ਲੱਗੇ, ਮੈਂ ਨਹੀਂ ਮੰਨਦਾ। ਕਹਿਣ ਲੱਗੇ, ਆਓ ਪ੍ਰੀਖਿਆ ਕਰ ਲੈਂਦੇ। ਸਾਧੂ ਦਾ ਵੇਸ਼ ਧਾਰਨ ਕੀਤਾ ਭਗਵਾਨ ਨੇ ਤੇ ਜਾ ਪਹੁੰਚੇ। ਉਹ ਸੇਠ ਜਿਹਨੇ ਚਾਦਰ ਹੀ ਲਈ ਸੀ, ਉੱਤੇ ਲਿਖਿਆ ਸੀ ਰਾਮ 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 ਰਾਮ, ਮੱਥੇ ਤੇ ਤਿਲਕ ਲਾਇਆ, ਬੜੀਆਂ ਭਗਵਾਨ ਦੇ ਚਿੱਤਰ ਟੰਗੇ ਦੁਕਾਨ ਵਿੱਚ, ਧੂਪ ਦੀਪ ਕਰੇ ਪਿਆ। ਜਾ ਪਹੁੰਚੇ, ਵੇਖਿਆ ਇਹੋ ਜਿਹਾ ਸਾਧੂ ਤੇ ਅੱਜ ਤੱਕ ਨਹੀਂ ਆਇਆ, ਇੰਨਾ ਜਲਾ। ਆਓ ਮਹਾਰਾਜ, ਕਿਵੇਂ, ਕੀ ਚਾਹੀਦਾ? ਕਹਿਣ ਲੱਗੇ, ਸਿਰਫ ਜਲ ਛਕਾ ਤੇ ਮੈਂ ਅੱਗੇ ਜਾਵਾਂ। ਕਹਿਣ ਲੱਗਾ, ਜਾਲੀ ਕਿਉਂ, ਆਓ, ਮੈਂ ਤੇ ਤੁਹਾਨੂੰ ਨਹੀਂ ਜਾਣ ਦੇਣਾ, ਉਹ ਸਾਡੇ ਵਾਸਤੇ ਹੀ ਅਰਦਾਸਾਂ ਕਰੋ, ਕਾਰੋਬਾਰ ਵਿੱਚ ਵਾਧਾ ਹੋਵੇ, ਆਓ ਬੈਠੋ। ਕਹਿਣ ਲੱਗੇ, ਥੱਕ ਗਿਆ ਰਹਿਣਾ ਤੇ ਮੈਂ ਵੀ ਚਾਹੁੰਦਾ। ਤੇ ਕਹਿਣ ਲੱਗੇ, ਪੱਕੇ ਹੀ ਰਹੋ। ਕਹਿਣ ਲੱਗੇ, ਰੱਖੇਗਾ, ਜ਼ਰੂਰ ਰੱਖਾਂਗਾ, ਮੈਨੂੰ ਉਹ ਕਮਰਾ ਦੇ ਜਿਹੜਾ ਮੁੜ ਕੇ ਵਿਹਲਾ ਨਾ ਕਰਾਉਣਾ ਪਵੇ। ਫਿਰ ਇਹ ਨਾ ਕੱਲ ਨੂੰ ਆਖੀ ਕਿ ਦੂਸਰੇ ਚ ਹੋ ਜਾਓ। ਕਹਿਣ ਲੱਗਾ, ਜੀ ਕੱਲ ਨੂੰ ਆਓ। ਵਛਾਇਆ ਉਹਨਾਂ ਦਾ ਆਸਨ, ਕਮੰਡਲ ਰੱਖਿਆ, ਪਾਣੀ ਲੈਣ ਗਿਆ, ਉਹ ਗਲਾਸ ਫੜਿਆ ਪਾਣੀ ਦਾ, ਬਾਹਰੋਂ ਆਵਾਜ਼ ਆਈ, ਸੇਠ ਇੱਧਰ ਵੇਖੀ ਜ਼ਰਾ, ਸੋਨੇ ਦਾ ਰਥ, ਸੋਨਾ ਨਜ਼ਰ ਪੈ ਜਾਏ, ਰਸ ਇੰਨਾ ਜੇ। ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ, ਰਸ ਸੋਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਮੈਂ ਕਹਿੰਦਾ ਛੱਤੀ ਧਾਤਾਂ ਪਈਆਂ ਹੁਣ ਸੋਨਾ ਨਜ਼ਰ ਆ ਜਾਏ ਬੰਦੇ ਦੀਆਂ ਅੱਖਾਂ ਹੀ ਹੋਰ ਦੀਆਂ ਹੋਰ ਹੋ ਜਾਂਦੀਆਂ। ਵੇਖਿਆ ਸੋਨੇ ਦਾ ਰੱਥ ਛਤਰ ਉੱਤੇ ਸੋਨੇ ਦਾ, ਬੀਬੀ ਤੇ ਵਿੱਚ ਨਜ਼ਰ ਹੀ ਨਾ ਆਏ, ਸੋਨਾ ਹੀ ਸੋਨਾ ਚਾਰ ਛਪੇਰੇ। ਦੌੜ ਕੇ ਉਸ ਪਾਸੇ ਗਿਆ, ਕਹਿਣ ਲੱਗਾ ਹਾਂ ਬੀਬੇ ਜੀ। ਕਹਿਣ ਲੱਗੇ ਪਾਣੀ ਭਲਾ? ਕਹਿਣ ਲੱਗਾ ਆ ਲਓ, ਮੈਂ ਤੇ ਪਹਿਲੇ ਹੀ ਲੈ ਕੇ ਤੁਹਾਡੇ ਵਾਸਤੇ ਖਲੋਤਾ। ਵੈਸੇ ਮਾਇਆ ਦੇ ਅੱਗੇ ਬੰਦਾ ਝੂਠ ਬੜਾ ਬੋਲਦਾ, ਇਹ ਨਹੀਂ ਆਖਿਆ ਸੰਤਾਂ ਨੂੰ ਲੈ ਕੇ ਚੱਲਿਆ। ਕਹਿਣ ਲੱਗਾ ਨਹੀਂ, ਇਹ ਤੁਹਾਡੇ ਲਈ ਮੈਂ ਤੇ ਰਾਹ ਉਡੀਕਣਾ ਪਿਆ, ਪਹਿਲੇ ਹੀ ਲੈ ਕੇ ਖੜਾ, ਲਓ ਛਕੋ। ਕਹਿਣ ਲੱਗੇ ਠਹਿਰ, ਸੋਨੇ ਦਾ ਆਪਣਾ ਗਲਾਸ ਕੱਢਿਆ ਉਹਦੇ ਚ ਪਾਇਆ, ਪੀ ਕੇ ਉਹ ਥੱਲੇ ਸੁੱਟ ਦਿੱਤਾ। ਇਹ ਮਾਇਆ ਇੰਜੀ ਕਰਦੀ, ਚੁੱਕ ਕੇ ਫੜਾਇਆ, ਬੀਬੀ ਜੀ ਤੁਹਾਡਾ ਗਲਾਸ। ਕਹਿਣ ਲੱਗੀ ਜੂਠੇ ਭਾਂਡੇ ਮੈਂ ਨਹੀਂ ਵਰਤਦੀ, ਆ ਵੇਖ ਰਾਤ ਭਰਿਆ ਪਿਆ, ਮੈਂ ਤੇ ਇੱਕੋ ਵਾਰੀ ਵਸ ਬਨ ਯੋਸ, ਇੱਕ ਵਾਰੀ ਵਰਤਨੀ ਆ ਤੇ ਸੁੱਟ ਦੇਣੀ ਆ, ਤੈਨੂੰ ਚਾਹੀਦਾ ਤੂੰ ਲੈ ਲੈ। ਅੰਦਰੋਂ ਭੂਤ ਜਾਗਿਆ ਮਾਇਆ ਦਾ, ਤ੍ਰਿਸ਼ਨਾ ਦਾ। ਕਹਿਣ ਲੱਗਾ ਜੇ ਬੀਬੀ ਕਿਤੇ ਰਾਤ ਘਰ ਲੈ ਜਾਏ, ਮੈਂ ਤੇ 36 ਵਾਰ ਕਦੀ ਬਦਾਮ ਪੈ ਕੇ ਚਾਰ ਲੈ ਕੇ ਆ ਗਿਆ, ਕਦੀ ਕਾਜੂ ਲੈ ਕੇ ਆ ਗਿਆ, ਕਦੀ ਕੋਈ ਲੈ, ਮੈਂ ਤੇ 50 ਭਾਂਡੇ ਜੂਠੇ ਕਰਾਵਾਂਗਾ ਤੇ ਥਾਲੀਆਂ ਇਹ ਆਪਣੀਆਂ ਹੀ ਦੇਵੇਗੀ, ਉਹ ਸਾਰੀਆਂ ਮੇਰੀਆਂ ਨੇ, ਜੂਠੀਆਂ ਵਰਤਨੀਆਂ ਨੇ, ਘਰ ਤੇ ਸੋਨੇ ਨਾਲ ਭਰ ਜਾਏਗਾ। ਕਹਿਣ ਲੱਗਾ ਬੀਬੀ ਜੀ ਰਾਤ ਇੱਥੇ ਨਹੀਂ ਰਹਿੰਦੇ। ਕਹਿਣ ਲੱਗੀ ਰਵਾਂ ਤੇ ਸਹੀ ਆ, ਮਾਲ ਸਬਾਬ ਵੇ, ਕੋਈ ਕਮਰਾ ਤਸੱਲੀ ਬਖਸ਼ੋ, ਵੇਖੋ ਤੇ ਪਸੰਦ ਉਹ ਹੀ ਕੀਤਾ ਜਿੱਥੇ ਸੰਤ ਭਗਵਾਨ ਬੈਠੇ ਸਨ। ਕਹਿਣ ਲੱਗੇ ਆ ਪਸੰਦ ਹੈ। ਕਹਿਣ ਲੱਗਾ ਇੱਥੇ ਤੇ ਬਾਬਾ ਜੀ ਬੈਠੇ। ਕਹਿਣ ਲੱਗੀ ਬਾਬਾ ਜੀ ਨੂੰ ਰੱਖ, ਮੈਂ ਚੱਲੀ ਆ, ਟਾਈਮ ਨਹੀਂ। ਕਹਿਣ ਲੱਗੇ ਨਹੀਂ ਠਹਿਰੋ ਮਹਾਰਾਜ ਜੀ, ਇੱਕ ਬੇਨਤੀ ਸੁਣੋ। ਕਹਿਣ ਲੱਗੇ ਜਲ ਤੇ ਛਕਾ ਪਾਣੀ ਲੈਣ ਗਏ ਆ। ਕਹਿਣ ਲੱਗਾ ਪਾਣੀ ਫਿਰ ਪੀਓ ਜੇ, ਆ ਜਰਾ ਚੁੱਕੋ ਕਮੰਡਲ ਆਪਣਾ ਤੇ ਆ ਨਾਲ ਦੇ ਕਮਰੇ ਚ ਹੋਵੋ, ਵਿਹਲਾ ਕਰੋ। ਕਹਿਣ ਲੱਗੇ ਹੁਣੇ ਤੇ ਤੂੰ ਵਾਅਦਾ ਕੀਤਾ ਵੀ ਮੈਂ ਉਠਾਵਾਂਗਾ ਨਹੀਂ। ਕਹਿਣ ਲੱਗਾ ਅਸਲ ਚ ਗੱਲ ਇਹ ਹੈ, ਇੱਕ ਬੀਬੀ ਹੈ ਮੇਰੀ ਰਿਸ਼ਤੇਦਾਰ ਬੜੀ ਨੇੜੇ ਦੀ, ਉਹ ਅੱਗੇ ਵੀ ਆਉਂਦੀ ਜਾਂਦੀ ਰਹਿੰਦੀ ਹੈ ਤੇ ਇਸੇ ਕਮਰੇ ਚ ਠਹਿਰਦੀ ਹੈ ਤੇ ਅੱਜ ਆ ਗਈ, ਹੁਣ ਕੀ ਕਰਾਂ, ਚੱਲੋ ਨਾਲ ਦੇ ਕਮਰੇ ਚ। ਕਹਿਣ ਲੱਗੇ ਮੈਂ ਨਹੀਂ ਜਾਂਦਾ, ਨਹੀਂ ਜਾਂਦਾ। ਕਹਿਣ ਲੱਗੇ ਨਹੀਂ, ਖਿੱਚਿਆ ਆਸਣ, ਭਗਵਾਨ ਰਿੜਦੇ ਜਾਣ, ਕਮੰਡਲ ਇੱਕ ਪਾਸੇ ਸੁੱਟਿਆ, ਉਠਾ ਕੇ ਦੋ ਧੱਕੇ ਮਾਰ ਕੇ ਕਹਿਣ ਲੱਗਾ ਨਿਕਲਣਾ ਬਾਹਰ ਕੇ ਨਹੀਂ। ਭਗਵਾਨ ਤੇ ਤੁਰੇ, ਲਕਸ਼ਮੀ ਨੇ ਤਾੜੀ ਮਾਰੀ ਔਰ ਦੋਵੇਂ ਹੱਸ ਪਏ। ਕਹਿਣ ਲੱਗੇ ਨਾ ਮਰਾ ਤੇਰਾ ਹੀ ਭਗਤ ਨਿਕਲਿਆ, ਮੈਂ ਤੇ ਧੋਖਾ ਖਾਂਦਾ ਰਿਹਾ ਕਿ ਮੇਰਾ ਭਗਤ ਹੈ। ਬੀਬੀ ਜੀ ਤੁਸੀਂ ਵੀ ਚੱਲੇ? ਕਹਿਣ ਲੱਗੀ ਮੈਂ ਕੋਈ ਬੀਬੀ ਨਹੀਂ, ਫੇਲ ਹੋ ਗਏ, ਇਮਤਿਹਾਨ ਸੀ, ਫੇਲ ਹੋ ਗਏ, ਮੈਂ ਤੇ ਇਹਦਾ ਪਰਛਾਵਾਂ, ਇਹ ਜਿੱਥੇ ਹੋਵੇ ਮੈਂ ਉੱਥੇ ਹੀ ਹੁੰਦੀ ਹਾਂ। ਕਹਿਣ ਲੱਗੇ ਫਿਰ ਇਹ ਤੇ ਨਿਕਲਿਆ ਨਕਲੀ, ਆ ਹੈਨ ਵਿਰਲੇ ਨਾ ਹੀ ਗਣੇ ਪਰ ਹੈਨ, ਕਬੀਰ ਸਾਹਿਬ ਕੋਲ ਲੈ ਗਏ। ਕਹਿਣ ਲੱਗੇ ਜਾ ਹੁਣ ਪਹਿਲੋ ਤੂੰ, ਅੱਗੇ ਪਹਿਲੇ ਮੈਂ ਆਇਆ, ਹੁਣ ਤੂੰ ਜਾ ਲੈ ਬਈ ਭਗਤਾ, ਆ ਮੇਰਾ ਤਾਣਾ ਪਹਿਲੇ ਤਣ ਦੇ। ਕਹਿਣ ਲੱਗਾ ਨਾ, ਵਾਰੀ ਨਾਲ ਅਜੇ ਬਹੁਤ ਨੇ। ਕਹਿਣ ਲੱਗੀ ਦੂਣੀ ਮਜ਼ਦੂਰੀ ਦਿਆਂਗੀ? ਕਹਿਣ ਲੱਗਾ ਨਹੀਂ, 3 ਗੁਣਾ ਦਿਆਂਗੀ, 10 ਗੁਣਾ ਦਿਆਂਗੀ। ਵੇਖਿਆ ਧਿਆਨ ਨਾਲ, ਕਹਿਣ ਲੱਗਾ ਪਰਛਾਵਾਂ ਆ ਗਿਆ ਤੇ ਮਾਲਕ ਕਿੱਥੇ ਹੈ? ਇੱਥੇ ਉਹਨੂੰ ਥਾਂ ਹੈ, ਜੇ ਉਹ ਆ ਜਾਏ ਤੇ ਚਰਨਾਂ ਚ ਤੂੰ ਰਹਿ ਸਕਣੀ ਹੈ, ਨਹੀਂ ਤੇ ਇੱਥੇ ਤੇ ਨੱਕ ਕੰਨ ਕੱਟਿਆ ਜਾਏਗਾ। ਉਹ ਇਸੇ ਲਈ ਕਹਿੰਦੇ ਨੇ ਨੱਕੋਂ ਕਾਟੀ ਕੰਨੋਂ ਕਾਟੀ ਕਾਟ ਕੋਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਹੁਣ ਜਿਹੜਾ ਬੰਦਾ ਮਾਇਆ ਦੇ ਬੇੜੇ ਚ ਆਖੋ 5 ਰੁਪਏ ਰਿਸ਼ਵਤ ਲੈਣਾ, ਠੀਕ ਹੈ, ਕੀ ਸਮਝਿਆ ਮੈਨੂੰ, 10 ਨਹੀਂ, 1000 ਨਹੀਂ, 1,00,000, ਆਸਣ ਡੋਲਣ ਲੱਗ ਪੈਂਦਾ, 1,00,000 ਕਰੋੜ ਬੰਦਾ ਮਰਨ ਲਈ ਤਿਆਰ ਹੋ ਜਾਂਦਾ ਵੀ ਦਿਓ। ਪਰ ਜਿਨ੍ਹਾਂ ਨੇ ਨਾਮ ਦੇ ਬੇੜੇ ਵਿੱਚ ਚੜ ਕੇ ਆਸਣ ਲਾਇਆ, ਉਹਨਾਂ ਨੂੰ ਕਿਹਾ ਗਿਆ ਰਾਜ ਦੇ ਦਿਆਂਗੇ, ਚੰਗੇ ਰਿਸ਼ਤੇ ਦੇ ਦਿਆਂਗੇ, ਹਵੇਲੀਆਂ ਦੇ ਦਿਆਂਗੇ, ਉਹਨਾਂ ਕਿਹਾ ਆਰਾ ਦਿਓ, ਪਰ ਮੈਂ ਗੁਰੂ ਦੇ ਸਨਮੁਖ ਰਹਿਣਾ, ਦੇਗ ਵਿੱਚ ਉਬਾਲ ਦਿਓ, ਮੈਂ ਮਾਇਆ ਦੇ ਮੇੜੇ ਚ ਨਹੀਂ ਬੈਠਾ, ਲਾ ਦਿਓ ਅੱਗ ਰੂਹ ਚ ਲਪੇਟ ਕੇ, ਮੈਂ ਮਾਇਆ ਦੇ ਬੇੜੇ ਚ ਨਹੀਂ ਬੈਠਾ। ਭਾਈ ਮਣੀ ਸਿੰਘ ਕਹਿੰਦੇ ਨੇ ਮੈਂ ਗੁਰੂ ਦੇ ਜਹਾਜ਼ ਚ ਬੈਠਾ, ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਬੜੇ ਲੋਭ ਦਿੱਤੇ ਗਏ, ਲਾਲਚ ਦਿੱਤੇ ਗਏ, ਮਾਇਆ ਦੇ ਬੇੜੇ ਚ ਬੈਠਾ ਬੰਦਾ ਵਿਕਾਊ ਹੈ, ਉਹ ਸਭ ਕੁਛ ਵੇਚਦਾ, ਉਹ ਖਰੀਦਣਾ ਜਾਣਦਾ, ਉਹ ਵੇਚਣਾ ਜਾਣਦਾ, ਪਰ ਨਾਮ ਦੇ ਬੇੜੇ ਵਿੱਚ ਜਿਹੜਾ ਬੈਠ ਗਿਆ, ਮਾਇਆ ਦਾ ਪ੍ਰਭਾਵ ਉਸ ਤੇ ਨਹੀਂ। ਹੁਣ ਕੁਝ ਪੰਕਤੀਆਂ ਆਪ ਨੂੰ ਸੁਣਾਵਾਂ। ਜਿਨ ਸ਼ਰਧਾ ਰਾਮ ਨਾਮ ਲੱਗੇ, ਜਿਨ੍ਹਾਂ ਦੀ ਸ਼ਰਧਾ ਪ੍ਰਮਾਤਮਾ ਦੇ ਨਾਮ ਨਾਲ ਲੱਗ ਗਈ, ਤਿੰਨ ਦੂਜੇ ਚੇਤਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮੇ ਅਵਰ ਨਾ ਪਾਇਆ ਰਾਮ, ਧਰਤੀ ਤਾਂ ਹੀਰੇ ਲਾਲ ਜੜਤੇ, ਪਲੰਗ ਲਾਲ ਜੁੜਾਓ, ਮੋਹਣੀ ਮੁਖ ਮਣੀ ਸੋਹੈ, ਕਰੈ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾ, ਨਦੀਆਂ ਹੋਵੇ ਤੇਨਵਾ, ਨਦੀਆਂ ਜੇ ਗਾਵਾਂ ਹੋਣ, ਸੋਮੇ ਦੁੱਧ ਘਿਓ ਨਿਕਲੇ, ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਭੀ ਤੂੰ ਹੈ ਸਲਾਹਣਾ, ਆਖਣ ਲੈ ਨਾ ਚਾਓ, ਜਾਮ ਪ੍ਰਭ ਹੈ ਦਿਆਲ, ਨਾ ਵਿਆਪੈ ਮਾਇਆ। ਮਾਇਆ ਬੰਦੇ ਨੂੰ ਮਨਮੁਖ ਬਣਾ ਦਿੰਦੀ, ਮਾਇਆ ਗੁਰੂ ਤੋਂ ਦੂਰ ਲੈ ਜਾਂਦੀ, ਮਾਇਆ ਸਾਰੇ ਅਪਰਾਧ ਮਨੁੱਖ ਕੋਲੋਂ ਕਰਵਾਉਂਦੀ ਹੈ, ਔਰ ਮਾਇਆ ਆਖਰ ਚਿੰਤਾ ਹੀ ਚਿੰਤਾ ਦਿੰਦੀ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੇ। ਸਾਹਿਬ ਕਹਿੰਦੇ ਨੇ ਮੈਂ ਨੇਤਰ ਵੇਖ ਰਿਹਾ, ਪਸ਼ੂ ਪੰਖੀਆਂ ਦੇ ਅੱਖਾਂ ਵਿੱਚ ਤੇ ਫਿਰ ਵੀ ਸ਼ਾਂਤੀ ਹੈ। ਇਹ ਵੈਸੇ ਗੱਲ ਬੜੇ ਧਿਆਨ ਨਾਲ ਸੁਣਨੀ ਤੇ ਤਜਰਬਾ ਕਰ ਲੈਣਾ, ਵੇਖਣਾ ਕਿਸੇ ਗਾਂ ਨੂੰ ਵੇਖਣਾ, ਉਹਦੀਆਂ ਅੱਖਾਂ ਵੇਖਣੀਆਂ, ਬੜੀਆਂ ਸ਼ਾਂਤ ਦਿਸਣਗੀਆਂ। ਪਸ਼ੂ ਬਿਲਕੁਲ ਸ਼ਾਂਤ ਦਿਸਦਾ ਪਿਆ, ਪਰ ਬੰਦੇ ਦੀਆਂ ਅੱਖਾਂ ਵਿੱਚ ਚਿੰਤਾ, ਅੰਤਰ ਚਿੰਤਾ, ਨੈਣੀ ਸੁਖੀ ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਹੋਰ ਬੇਨਤੀ ਕਰਦੇ ਹਾਂ, ਤੁਸੀਂ ਬੰਦਿਆਂ ਨੂੰ ਪਾਗਲ ਹੁੰਦੇ ਵੇਖੋਗੇ, ਪਸ਼ੂ ਬਿਲਕੁਲ ਘੱਟ ਕਦੀ ਹੈ। ਕੋਈ ਕੁੱਤਾ ਗਲਤ ਖਾ ਬੈਠਾ ਪਾਗਲ ਹੋ ਜਾਏ, ਗਲਤ ਚੀਜ਼ ਖਾ ਕੇ ਬੰਦਾ ਪਾਗਲ ਕਿਉਂ ਹੁੰਦਾ? ਇਹ ਮਾਇਆ ਨੇ ਪਾਗਲ ਕਰ ਦਿੱਤਾ। ਚਿੰਤਾ ਹੈ ਤੇ ਚਿੰਤਾ ਦੇ ਨਾਲ ਮਾਇੰਡ ਤੇ ਡਿਪਰੈਸ਼ਨ ਆ, ਟੈਨਸ਼ਨ ਆ, ਸੌਂਦਾ ਚਿੰਤਾ ਵਿੱਚ, ਉੱਠਦਾ ਚਿੰਤਾ ਵਿੱਚ, ਖਾਂਦਾ ਚਿੰਤਾ ਵਿੱਚ, ਜੋ ਖਾਂਦਾ ਉਹ ਵੀ ਜ਼ਹਿਰ ਬਣ ਜਾਂਦਾ। ਚਿੰਤਾ ਹੈ ਹੀ ਜ਼ਹਿਰ, ਚਿੰਤਾ ਹੈ ਹੀ ਚਿਖਾ, ਇਹ ਮੁੱਕੇ ਕਿਵੇਂ? ਚਿੰਤਤ ਹੀ ਦੀਸੈ ਸਭ ਕੋਏ, ਹਰ ਬੰਦਾ ਚਿੰਤਾ ਵਿੱਚ ਹੈ, ਮੁਕਾਉਣੀ ਹੈ ਤੇ ਇਲਾਜ ਇੱਕੋ ਹੀ ਹੈ, ਦੂਜਾ ਕੋਈ ਨਹੀਂ। ਚੇਤਾ ਏਕ ਤਹੀ ਸੁਖ ਹੋਏ, ਚਿੱਤ ਵਿੱਚ ਪਰਮਾਤਮਾ ਦਾ ਚਿੰਤਨ ਆ ਜਾਏ, ਮਾਇਆ ਨੂੰ ਕੋ ਵਰਤ ਲਵੇ, ਚਿੰਤਨ ਨਾ ਕਰੇ, ਜਾਂ ਪ੍ਰਭ ਭਏ ਦਿਆਲ, ਨਾ ਵਿਆਪੈ ਮਾਇਆ, ਕੋਟ ਅਗਾਂ ਗਏ ਨਾਸ ਹਰ ਇੱਕ ਧਿਆਇਆ, ਹਰੀ ਇੱਕ ਨੂੰ ਧਿਆਇਆ, ਇੱਕ ਨਹੀਂ ਦੋ ਨਹੀਂ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ। ਵੈਸੇ ਕੋਈ ਜ਼ਿਆਦਾ ਹੈਰਾਨ ਨਹੀਂ ਅਸੀਂ ਹੋਣਾ, ਹੈ ਨਹੀਂ ਕਰੋੜਾਂ। ਕੋਈ ਵੀ ਬੰਦਾ ਧਿਆਨ ਨਾਲ ਆਪਣੇ ਆਪ ਨੂੰ ਵੇਖੇਗਾ, ਪਾਪ ਕਰੋੜਾਂ ਦਿਸ ਪੈਣਗੇ ਕਿ ਮੇਰੇ ਨਾਲ ਹੈ, ਕਿਉਂਕਿ ਅੱਜ ਦੇ ਨਹੀਂ ਇਕੱਠੇ ਕੀਤੇ, ਜਨਮਾਂ ਜਨਮਾਂ ਦੇ ਇਕੱਠੇ ਹੋ ਰਹੇ ਨੇ। ਇਸ ਖਜ਼ਾਨੇ ਚ ਪਾਈ ਗਏ ਹਾਂ, ਕੱਢਿਆ ਤੇ ਕੁਛ ਹੈ ਨਹੀਂ, ਜਿਹੜੇ ਅੱਜ ਕੀਤੇ ਉਹ ਵੀ ਵਿੱਚ ਜਮ੍ਹਾਂ ਹੋ ਗਏ। ਇਹਨਾਂ ਦਾ ਵਿਨਾਸ਼ ਕਿਵੇਂ ਹੋਵੇ? ਸਾਹਿਬ ਕਹਿੰਦੇ ਨੇ ਪਾਪ ਜਿੰਨੇ ਨੇ ਬਾਲਣ ਦੀ ਤਰ੍ਹਾਂ, ਇਹਨਾਂ ਦੀ ਜ਼ਿਆਦਾ ਹੋਰ ਹਸਤੀ ਨਹੀਂ, ਲੱਕੜੀਆਂ ਦੀ ਤਰ੍ਹਾਂ ਨੇ, ਇੱਕ ਕੰਮ ਕਰੇ ਅੱਗ ਲਾ ਦੇ। ਜੇ ਤੈਨੂੰ ਅੱਗ ਬਾਲਣੀ ਆਉਂਦੀ ਹੈ ਲਾ ਦੇ, ਉਹ ਅਗਨੀ ਕਿਹੜੀ ਹੈ? ਪ੍ਰਮਾਤਮਾ ਦੇ ਨਾਮ ਦੀ। ਸਾਹਿਬਾਂ ਨੇ ਅੱਗ ਬਾਲਣੀ ਦੱਸੀ ਹੈ, ਹੁਣ ਦੀਵਾ ਅੱਗ ਨਾਲ ਬਲਦਾ ਨਾ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਿਉਂ ਮਿਲੈ। ਤੈਨੂੰ ਕੂੜਾ ਕਰਕਟ ਤੇ ਬੰਦੇ ਸਾੜਨਾ ਆਉਂਦਾ, ਇਕੱਠਾ ਕਰਕੇ ਅੱਗ ਲਾ ਦੇਣਾ, ਕਹਿੰਦਾ ਕਿਹੜਾ ਬਾਹਰ ਸੁੱਟਣ ਜਾਏ, ਇੱਥੇ ਹੀ ਅੱਗ ਲਾ ਦਿਓ, ਪਰ ਤੈਨੂੰ ਪਾਪਾਂ ਨੂੰ ਅੱਗ ਲਾਉਣੀ ਨਹੀਂ ਆਉਂਦੀ। ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰੇ ਇਕੱਠੇ ਇੱਕ ਰਤੀਲੇ ਭਾਏ। ਸਾਧੂ ਕੋਲ ਜਾਂਦਾ ਇੱਕ ਨੌਜਵਾਨ, ਕਹਿਣ ਲੱਗਾ ਬਾਬਾ ਜੀ, ਅੱਜ ਮੈਂ ਆਇਆ ਅੱਧੀ ਰਾਤ ਇਸ ਲਈ ਕਿ ਹੁਣ ਕੋਈ ਕੋਲ ਨਹੀਂ। ਕਹਿਣ ਲੱਗੇ ਕਿਸੇ ਦਾ ਕੀ ਮਤਲਬ, ਸੰਗਤ ਵਿੱਚ ਆਉਣਾ ਸੀ। ਕਹਿਣ ਲੱਗਾ ਮੈਂ ਇੰਨਾ ਬਦਨਾਮ ਹਾਂ ਕਿ ਮੈਂ ਸੋਚਿਆ ਸੀ ਤੁਹਾਡੇ ਕੋਲ ਬੈਠਾ ਮੈਨੂੰ ਕਿਸੇ ਵੇਖ ਲਿਆ, ਲੋਕੀ ਤੁਹਾਨੂੰ ਨਗਰ ਚੋਂ ਬਾਹਰ ਕੱਢ ਦੇਣਗੇ। ਕਹਿਣ ਲੱਗੇ ਕੋਈ ਨਹੀਂ ਜੀ ਆਇਆ। ਕਹਿਣ ਲੱਗਾ ਫਿਰ ਇੱਕ ਗੱਲ ਹੋਰ, ਜੇ ਇੰਨੇ ਪਾਪ ਹੋ ਗਏ ਨੇ ਇਕੱਠੇ ਮੁੱਕਣ ਦੀ ਹੁਣ ਕੋਈ ਆਸ ਨਹੀਂ, ਮੇਰੇ ਅੰਦਰ ਕੋ ਰੰਚਕ ਮਾਤਰ ਵੀ ਚੰਗਿਆਈ ਨਹੀਂ ਬਚੀ। ਸਾਧੂ ਬੜਾ ਸਿਆਣਾ ਹੋਵੇਗਾ ਬਵੇਕੀ, ਤਤਵੇਤਾ ਹੋਵੇਗਾ, ਜੀਵਨ ਵਿੱਚ ਉਦਾਸ ਤੇ ਨਿਰਾਸ਼ ਨਹੀਂ ਹੋਵੇਗਾ, ਆਸ਼ਾਵਾਦੀ ਹੋਵੇਗਾ। ਕਹਿਣ ਲੱਗਾ ਇਹ ਧੂੰਆਂ ਤੇ ਬੁਝਿਆ ਪਿਆ ਪਰ ਫੋਲ ਸਰਦੀ ਹੈ, ਜੇ ਅੱਗ ਕੋਈ ਲੱਭ ਜਾਏ ਥੋੜੀ ਬਹੁਤੀ ਤੇ ਮੈਂ ਤੈਨੂੰ ਕੋਈ ਜਲ ਪਾਣੀ ਛਕਾਵਾਂ, ਫਿਰ ਗੱਲ ਕਰਾਂਗੇ। ਫੋਲਿਆ, ਕਹਿਣ ਲੱਗਾ ਸਵਾਹ ਹੀ ਹੈ, ਹੋਰ ਫੋਲ ਇੱਕ ਚੰਗਿਆੜਾ ਛੋਟਾ ਜਿਹਾ ਵਿੱਚ ਦਿਸਿਆ, ਕੱਖ ਰੱਖੇ ਅੱਗ ਬਲ ਗਈ। ਕੀਤਾ ਦੁੱਧ ਗਰਮ, ਉਹ ਜਿਹੜਾ ਕਹਿੰਦਾ ਸੀ ਮੈਨੂੰ ਕੋਈ ਬੈਠਣ ਨਹੀਂ ਦਿੰਦਾ, ਕਹਿਣ ਲੱਗੇ ਲੈ ਬੇਟਾ ਸ਼ੱਕ। ਕਹਿਣ ਲੱਗੇ ਕੁਝ ਸਮਝ ਆਈ ਹੈ ਕਿ ਨਹੀਂ, ਮੈਂ ਤੇ ਸੋਚਿਆ ਕਿ ਤੈਨੂੰ ਮੱਤ ਆ ਗਈ ਹੋਵੇਗੀ। ਇੰਨੇ ਚ ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗਾ ਸਵਾਹ ਦੇ ਢੇਰ ਵਿੱਚੋਂ ਇੱਕ ਚਿਨਗ ਨਿਕਲੀ ਅੱਗ ਦੀ ਤੇ ਫਿਰ ਉਹ ਪਾਂਬੜ ਮੱਚ ਪਿਆ। ਕਹਿਣ ਲੱਗਾ ਹਾਂ। ਕਹਿਣ ਲੱਗੇ ਮੰਨ ਲੈ ਤੂੰ ਸਵਾਹ ਦਾ ਢੇਰ ਹੈ, ਪਰ ਤੇਰੇ ਅੰਦਰ ਵੀ ਕਿਤੇ ਨਾਮ ਦੀ ਕਣੀ ਅਜੇ ਵੀ ਹੈ, ਤੈਨੂੰ ਪਤਾ ਉਹਦਾ ਕੋਈ ਨਹੀਂ। ਖੋਜ, ਫੋਲ, ਸੰਗਤ ਵਿੱਚ ਬੈਠ ਭਾਂਬੜ ਮੱਚ ਪਏਗਾ, ਤੇਰੇ ਪਾਪ ਸੜ ਕੇ ਸਵਾਹ ਹੋ ਜਾਣਗੇ। ਖੋਜ ਆਪਣੇ ਆਪ ਨੂੰ, ਕੋਈ ਐਸਾ ਪਾਪੀ ਨਹੀਂ ਜਿਸ ਦੇ ਅੰਦਰ ਪ੍ਰਮਾਤਮਾ ਨਾ ਬੈਠਾ ਹੋਵੇ। ਜੇ ਰਾਵਣ ਦੇ ਅੰਦਰ ਅੰਮ੍ਰਿਤ ਦਾ ਕੁੰਭ ਹੈ ਤੇ ਫਿਰ ਰਾਵਣ ਨਾਲੋਂ ਪਾਪੀ ਹੋਰ ਕੌਣ ਹੋਵੇਗਾ। ਹਰ ਇੱਕ ਦੇ ਅੰਦਰ ਹੈ, ਸਿਰਫ ਇੰਨਾ ਹੈ ਕਿ ਢੇਰ ਵਿੱਚ ਪਤਾ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਖੋਜ, ਪਹਿਲੇ ਕਾਮ ਦਾ ਕੂੜਾ ਹੀ ਆਏਗਾ, ਕ੍ਰੋਧ ਆਏਗਾ, ਲੋਭ ਮੋਹ ਹੰਕਾਰ ਆਉਣਗੇ। ਜਿਵੇਂ ਖੂਹ ਪੁੱਟੋ ਪੱਥਰ ਨਿਕਲਦੇ ਨੇ, ਰੇਤਾ ਨਿਕਲਦੀ ਹੈ, ਸਵੱਛ ਜਲ ਵੀ ਨਿਕਲਦਾ। ਜਿਉਂ ਜਿਉਂ ਖੋਦੇਗਾ, ਇਹ ਥੋੜੇ ਦੀ ਗੱਲ ਨਹੀਂ, ਅੰਮ੍ਰਿਤ ਦਾ ਖੂਹ ਤੇਰੇ ਅੰਦਰ ਭਰਿਆ ਪਿਆ। ਪੰਕਤੀ ਆਪ ਨੂੰ ਸੁਣਾਵਾਂ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾੜ ਪੀਏ ਪਨਹਾਰੇ। ਪਰ ਮਾਇਆ ਸਾਨੂੰ ਉੱਥੇ ਤੱਕ ਜਾਣ ਹੀ ਨਹੀਂ ਦਿੰਦੀ, ਇਹ ਤੇ ਕਹਿੰਦੀ ਬਸ ਕੂੜਾ ਹੀ ਫੋਲਦਾ ਰਹੋ। ਜਿਵੇਂ ਕਾਂ ਗੰਧ ਫੋਲਦਾ ਨਾ, ਕਊਆ ਕਾਂਗ ਕਹੋ ਅੰਮ੍ਰਿਤ ਰਸ ਪਾਈਐ, ਤ੍ਰਿਪਤ ਹੈ ਵਿਸ਼ਟਾ ਖਾਏ ਮੁਖ ਗੋਹੈ। ਹਾਂ ਹੰਸਾਂ ਦੀ ਸੰਗਤ ਹੋ ਜਾਏ, ਹੰਸਾਂ ਨੇ ਤੇ ਮਾਨ ਸਰੋਵਰ ਸੰਗਤ ਵਿੱਚ ਰਹਿਣਾ। ਬੜਾ ਸੁੰਦਰ ਬਚਨ ਹੈ, ਸਾਹਿਬ ਜੀ ਕਹਿੰਦੇ ਨੇ ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਇਹ ਵੈ ਪਾਣਾ। ਸਰਵਰ ਹੰਸਾ ਦੂਰ ਨਾ ਜਾਏ, ਇਹ ਦੂਰ ਨਹੀਂ ਹੁੰਦੇ, ਸਿੱਖ ਤੇ ਗੁਰੂ ਹਮੇਸ਼ਾ ਨੇੜੇ ਰਹਿੰਦੇ ਨੇ। ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਇੱਕ ਦੇ ਧਿਆਨ ਵਿੱਚ ਜੋੜ ਦਿੰਦਾ। ਗੁਰੂ ਕਹਿੰਦੇ ਧਿਆ ਇੱਕ ਨੂੰ, ਸਭੇ ਗੱਲਾਂ ਵਿਸਰਨ ਇੱਕਾ ਵਿਸਰ ਨਾ ਜਾਓ। ਤੰਦਾ ਸਭ ਜਲਾਏ ਕੇ ਗੁਰਨਾਮ ਦੀਆ ਸੱਚ ਸੁਆਓ, ਆਸਾ ਸਭੇ ਲਾਏ ਕੈ ਇੱਕਾ ਆਸ ਕਮਾਓ। ਇੱਕ ਦੇ ਆਸ ਰੱਖ ਇੱਕ ਨੂੰ ਧਿਆ, ਹਰ ਇੱਕੋ ਦਾਤਾ ਮੰਗੀਏ ਹਰ ਇੱਕ ਧਿਆਈਐ, ਕੋਟ ਅਗਾਂ ਗਏ ਨਾਸ ਹਰ ਇੱਕ ਧਿਆਇਆ, ਨਿਰਮਲ ਭੈ ਸਰੀਰ ਜਨ ਧੂਰੀ ਨਾਇਆ। ਬੜੇ ਸਾਬਣ ਲਗਾਏ, ਅਤਰ ਫਲੇਲ ਲਗਾਏ, ਸੁਗੰਧੀਆਂ ਲਗਾਈਆਂ, ਮਲ ਮਲ ਕੇ ਨਾਤੇ, ਮਨ ਫਿਰ ਵੀ ਮੈਲਾ ਰਿਹਾ। ਕੋਈ ਬਾਹਰ ਦਾ ਪਾਣੀ, ਕੋਈ ਬਾਹਰ ਦਾ ਸਾਬਣ ਮਨ ਦੀ ਮੈਲ ਨਹੀਂ ਧੋਵੇਗਾ। ਜੇਕਰ ਅੰਦਰ ਪਾਪ ਵਸਦੇ ਨੇ ਤੇ ਸਰੀਰ ਕਿੰਨਾ ਲਿਸ਼ਕਿਆ ਪੁਸ਼ਕਿਆ ਹੋਵੇ, ਸਰੀਰ ਪਵਿੱਤਰ ਨਹੀਂ। ਪਰ ਕਮਾਲ ਇਹ ਹੈ, ਮਿੱਟੀ ਲੱਗ ਜਾਏ ਸਰੀਰ ਨੂੰ ਕਹਿੰਦੇ ਮੈਲਾ ਹੋ ਗਿਆ। ਗੁਰੂ ਸਾਹਿਬ ਕਹਿੰਦੇ ਨੇ ਕੈਸੀ ਵੀ ਖਾਕ ਹੈ ਜਿਹੜੀ ਸਰੀਰ ਨੂੰ ਪਵਿੱਤਰ ਕਰ ਦਿੰਦੀ ਹੈ। ਇਸ਼ਨਾਨ ਹੀ ਉਸੇ ਵਿੱਚ ਕਰ, ਮਾਂਗ ਮੱਜਣ ਸੰਗ ਸਾਧੂਆਂ, ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਆਪ ਧਿਆ, ਸੁਣ ਅੱਗੋਂ ਸੁਣਾ ਸਭਨਾ ਨੂੰ ਕਰਦਾਨ। ਇਹ ਚਰਨ ਧੂੜ ਤੈਨੂੰ ਪਵਿੱਤਰ ਕਰ ਦੇਵੇਗੀ। ਚਰਨ ਧੂੜ ਤੇਰਾ ਸਰੀਰ ਪਵਿੱਤਰ ਕਰੇਗੀ, ਤੇਰੇ ਮਨ ਦੀ ਮੈਲ ਕੱਟੇਗੀ। ਨਿਰਮਲ ਭੈ ਸਰੀਰ ਜਨ ਧੂਰੀ ਨਹਾਇਆ। ਗੁਰੂ ਦੀ ਸੰਗਤਾਂ ਦੀ ਗੁਰਸਿੱਖ ਦੀ ਜੋ ਗੁਰੂ ਦੇ ਉਪਦੇਸ਼ ਨਾਲ ਜੁੜੇ ਆ, ਧੂੜ ਕਿਉਂ ਮੰਗਣੇ? ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵਿਗਤ ਪਾਹੇ। ਇਹ ਧੂੜ ਵਿੱਚ ਇਸ਼ਨਾਨ ਕੀਤੇ ਆ, ਜਨਮਾਂ ਜਨਮਾਂ ਦੀ ਪਹਿਲ ਮੁੱਕਦੀ ਹੈ, ਪਾਪ ਮੁੱਕਦੇ ਨੇ। ਨਿਰਮਲ ਭੈ ਸਰੀਰ ਜਨ ਧੂਰੀ ਨਾਇਆ, ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ। ਇਹ ਬਚਨ ਬੜਾ ਸਮਝਣ ਵਾਲਾ। ਬੰਦਾ ਅਸੰਤੁਸ਼ਟ ਆ, ਇਹ ਤੇ ਸੱਚ ਆ, ਰਜਿਆ ਨਹੀਂ, ਭੁੱਖਾ ਹੈ। ਤਿੰਨ ਪ੍ਰਕਾਰ ਦੀਆਂ ਭੁੱਖਾਂ ਕਈਆਂ ਨੇ, ਪਹਿਲੀ ਸਰੀਰ ਦੀ, ਦੂਸਰੀ ਮਨ ਦੀ, ਤੀਸਰੀ ਆਤਮਾ ਦੀ। ਤਿੰਨ ਭੁੱਖਾਂ। ਸਰੀਰ ਦੀ ਭੁੱਖ ਤੇ ਭੋਜਨ ਨਾਲ ਮੁੱਕਦੀ ਹੈ, ਮਨ ਦੀ ਭੁੱਖ ਜਿਹੜੀ ਹੈ ਉਹ ਆਤਮ ਵਿਚਾਰ ਨਾਲ ਮੁੱਕਦੀ ਹੈ, ਆਤਮਾ ਦੀ ਭੁੱਖ ਪਰਮਾਤਮਾ ਦੇ ਮੇਲ ਨਾਲ ਮੁੱਕਦੀ ਹੈ। ਜਿਵੇਂ ਨਦੀ ਦੀ ਭੁੱਖ ਮੁੱਕੇਗੀ ਜਦੋਂ ਸਾਗਰ ਵਿੱਚ ਜਾ ਪਏਗੀ, ਸਾਗਰ ਹੋ ਜਾਏਗੀ। ਹੁਣ ਤਨ ਨੂੰ ਵਾਰ ਵਾਰ ਭੋਜਨ ਦਿੰਦੇ ਹਾਂ, ਵਾਰ ਵਾਰ ਰਸ ਦਿੰਦੇ ਹਾਂ, ਲੇਕਿਨ ਭੁੱਖ ਮੁੱਕਦੀ ਕੋਈ ਨਹੀਂ, ਫੇਰ ਭੁੱਖਾ। ਰਸਾਂ ਕਸਾਂ ਵਿੱਚ ਫੇਰ ਖਾਈ ਜਾਂਦਾ। ਸੱਚੇ ਰਜਿਆ ਹੋਵੇ ਨਾ ਬੰਦਾ, ਕਹਿੰਦੇ ਬੜਾ ਹੀ ਸਵਾਦੀ ਆ, ਆ ਥੋੜਾ ਜਿਹਾ ਲੈ ਕੇ ਵੇਖ, ਉਹ ਭਾਵੇਂ ਅੱਧਾ ਹੀ ਪਕੌੜਾ ਤੋੜ ਲਵੇ, ਫਿਰ ਲੈ ਲੈਂਦਾ। ਮੈਨੂੰ ਇੱਕ ਬੜੀ ਪਿਆਰੀ ਕਥਾ ਯਾਦ ਆਈ, ਸ਼ਾਇਦ ਪ੍ਰੇਰਨਾ ਦੇਵੇ। ਇਹ ਬਾਦਸ਼ਾਹ ਦੇ ਵੀ ਚੋਚਲੇ ਆਪਣੇ ਹੁੰਦੇ ਨੇ। ਇੱਕ ਬਾਦਸ਼ਾਹ ਨੂੰ ਕਿਸੇ ਨੇ ਕਹਿ ਦਿੱਤਾ ਬੱਕਰੀ ਨਹੀਂ ਰੱਜਦੀ, ਤੇ ਉਹ ਕਹਿਣ ਲੱਗਾ ਬੱਕਰੀ ਮੈਰ ਜਾ ਦੇਣਾ। ਉਹਨੇ ਕਿਹਾ ਲੱਖ ਰੁਪਈਆ ਇਨਾਮ ਦਿਆਂਗਾ ਜਿਹੜਾ ਬੱਕਰੀ ਰਜਾਏ। ਲੈ ਗਏ ਲੋਕੀ ਬੱਕਰੀ ਦੀਆਂ ਵੱਖੀਆਂ, ਸ਼ਾਮ ਤੱਕ ਇੰਜ ਕਰ ਲਿਆ ਜਿਵੇਂ ਢੋਲ ਹੁੰਦਾ, ਲਓ ਜੀ ਰੱਜੀ ਹੈ। ਉਹਨੇ ਫੇਰ ਪੱਠੀ ਅੱਗੇ ਕੀਤੀ, ਫੇਰ ਮੂੰਹ ਮਾਰਨ ਲੱਗ ਪਈ, ਕਹਿਣ ਲੱਗਾ ਕਿੱਥੇ ਰੱਜੀ ਹੈ, ਹਾਰ ਗਏ ਸਾਰੇ। ਸਿਆਣਾ ਇੱਕ ਲੈ ਗਿਆ, ਕਹਿਣ ਲੱਗਾ ਮੈਂ ਰਜਾ ਕੇ ਲਿਆਵਾਂਗਾ। ਲਿਆਇਆ ਸ਼ਾਮ, ਬੱਕਰੀ ਦੀਆਂ ਤੇ ਵੱਖੀਆਂ ਨਾਲ ਲੱਗੀਆਂ ਜਿਵੇਂ ਹਫ਼ਤੇ ਦੀ ਭੁੱਖ ਹੀ ਹੁੰਦੀ ਹੈ, ਪਰ ਪੱਠੇ ਅੱਗੇ ਕੀਤੇ ਉਹ ਤੇ ਮੂੰਹ ਨਾ ਕਰੇ ਉਸ ਪਾਸੇ। ਕਹਿਣ ਲੱਗਾ ਉਹ ਕੀਤਾ ਕੀ ਆ? ਕਹਿਣ ਲੱਗਾ ਸਿੱਧਾ ਜਿਹਾ ਗੋਰਾ, ਇੱਕ ਹੱਥ ਵਿੱਚ ਹਰੇ ਪੱਠੇ ਸਨ, ਦੂਸਰੇ ਵਿੱਚ ਡੰਡਾ ਸੀ। ਜਦੋਂ ਮੂੰਹ ਅੱਗੇ ਕਰਦੀ ਸੀ, ਮੂੰਹ ਤੇ ਡੰਡਾ ਮਾਰਦਾ ਸਾਂ, ਬਸ ਹੁਣ ਨੀ ਇੱਧਰ ਮੂੰਹ ਕਰੇਗੀ। ਇਹ ਕਥਾ ਮੈਂ ਤਾਂ ਸੁਣਾ ਰਿਹਾ, ਮੈਂ ਪੜ੍ਹੀ, ਮੈਨੂੰ ਜਾਪਿਆ ਗੱਲ ਠੀਕ ਹੈ। ਇਹ ਤੇ ਸ਼ਬਦ ਦਾ ਡੰਡਾ ਫੜਿਆ ਹੋਵੇ, ਜਦੋਂ ਇਹ ਵਿਕਾਰਾਂ ਵੱਲ ਜਾਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਹੋ ਰਹੀ ਹੈ। ਇਹਨੂੰ ਆਖਿਆ ਜਾਏ ਮਨ ਗਦਾ ਬਣ ਗਏ। ਹਰੀ ਅੰਗੂਰੀ ਗਦਹ ਚਰੈ ਨਿਤ ਉਠ ਹਾਸੈ ਹੀਂਗੈ ਮਰੈ। ਜਿਉਂ ਜਿਉਂ ਗੁਰਮਤ ਵਿਚਾਰ ਮਿਲਦੀ ਹੈ, ਇਹ ਰੱਜ ਜਾਂਦਾ। ਫਰੀਦਾ ਰੁੱਖੀ ਸੁੱਖੀ ਖਾਇਕ ਹੈ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕੋਦਰੇ ਵਿੱਚ ਵੀ ਅੰਮ੍ਰਿਤ ਰਸ ਆ, ਪਰ 36 ਪ੍ਰਕਾਰ ਦੇ ਅੰਮ੍ਰਿਤ ਰਸ ਵੀ ਜਿਹੜੇ ਨੇ, ਗੁਰੂ ਸਾਹਿਬ ਕਹਿੰਦੇ ਨੇ ਜ਼ਹਿਰ ਨੇ। ਜੇ ਤੈਨੂੰ ਪ੍ਰਮਾਤਮਾ ਭੁੱਲਿਆ, ਫਿੱਟ ਅਵੇਹਾ ਜੀਵਿਆ, ਜਿੱਤ ਖਾਏ ਵਧਾਇਆ ਪੇਟ, ਰਸਾਂ ਕਸਾਂ ਵਿੱਚ ਮਸਤ ਹੈ, ਤੈਨੂੰ ਨਾਮ ਰਸ ਕਿੱਥੋਂ ਆਵੇ? ਉਸ ਦਾ ਮਨ ਤ੍ਰਿਪਤ ਹੋ ਜਾਂਦਾ। ਮਨ ਤ੍ਰਿਪਤ ਨਾ ਹੋਇਆ, ਇੰਦਰੇ ਤ੍ਰਿਪਤ ਨਹੀਂ ਹੋਣਗੇ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਦੀ ਜੀਬ ਨਾ ਰੱਜਿਆ ਕਰ ਭੋਗ ਬਲਾਸੇ, ਨੱਕ ਨਾ ਰੱਜਿਆ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮੁਰੀਦਾਂ ਪਿਰਹੜੀ, ਪਿਰਹੜੀ ਹੁੰਦੀ ਪ੍ਰੀਤੀ। ਸਿੱਖਾਂ ਦੀ ਤੇ ਗੁਰੂ ਦੀ ਸੱਚੀ ਪ੍ਰੀਤੀ ਹੈ, ਸੱਚੀ ਰਹਿ ਰਸ ਹੈ। ਰਹਿ ਰਸ ਦਾ ਇੱਥੇ ਅਰਥ ਹੈ ਮਰਿਆਦਾ, ਮਰਿਆਦਾ ਸੱਚੀ ਹੈ, ਪ੍ਰੀਤੀ ਸੱਚੀ ਹੈ, ਮਨ ਤ੍ਰਿਪਤ ਹੋ ਜਾਂਦਾ ਹੈ, ਮਨ ਰੱਜ ਗਿਆ। ਮਨ ਤਨ ਭੈ ਸੰਤੋਖ, ਸੰਤੋਖ ਤੇ ਅਖਰੀ ਅਰਥ ਨੇ ਤ੍ਰਿਪਤੀ, ਰੱਜਿਆ ਹੋਇਆ। ਉਸ ਦੇ ਸਾਹਮਣੇ ਕੁਛ ਵੀ ਰੱਖ ਦਿਓ, ਉਸ ਦੇ ਮਨ ਨੂੰ ਖਿੱਚ ਨਹੀਂ ਪੈਂਦੀ। ਲੋੜ ਉਸਦੀ ਜੋ ਹੈ ਬੜੀ ਥੋੜੀ, ਉਹ ਪੂਰੀ ਕਰਦਾ। ਅਲਪਿਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ, ਮਨ ਤਨ ਪੈ ਸੰਤੋਖ ਕਦੋਂ? ਮਨ ਕਦੋਂ ਰੱਜਦਾ, ਤਨ ਕਦੋਂ ਰੱਜਦਾ, ਆਤਮਾ ਕਦੋਂ ਰੱਜਦੀ ਹੈ? ਪੂਰਨ ਪ੍ਰਭ ਪਾਇਆ, ਪ੍ਰਭੂ ਹੈ ਪੂਰਾ। ਬੰਦਾ ਰੱਜੇਗਾ ਉਸ ਦਿਨ ਜਿਸ ਦਿਨ ਪੂਰਾ ਹੋ ਜਾਏ। ਬੰਦੇ ਨੂੰ ਹੁਣ ਇੱਕ ਆਸ ਹੈ, ਅੱਜ ਤੇ ਘਾਟਾਂ ਬਹੁਤ ਨੇ, ਕੱਲ ਹੋ ਜਾਣਗੀਆਂ ਪੂਰੀਆਂ। ਆਸ ਨਾਲ ਬੰਦਾ ਜੀ ਰਿਹਾ ਕੱਲ, ਉਹ ਕੱਲ ਆਉਂਦਾ ਫੇਰ ਮੁਸ਼ਕਲ ਹੈ। ਕਹਿੰਦਾ ਕਾਉਣ ਵਾਲਾ ਕੱਲ ਪੂਰਾ ਕਰੇਗਾ। ਸਾਹਿਬ ਕਹਿੰਦੇ ਨੇ ਤ੍ਰਿਪਤ ਹੋ ਗਏ ਉਹ ਜਿਨ੍ਹਾਂ ਨੂੰ ਪੂਰਾ ਮਿਲ ਗਿਆ। ਤੇ ਪੂਰਾ ਕਿਵੇਂ ਮਿਲੇਗਾ? ਨਾਲ ਵਸਦਾ ਵੇਖ ਲੈ, ਅੰਗ ਸੰਗ ਅੰਦਰ ਬਾਹਰ ਉਸਨੂੰ ਵੇਖ। ਗੁਰੂ ਤੇ ਸੁਣਾਉਂਦਾ ਹੀ ਨਹੀਂ, ਗੁਰੂ ਵਿਖਾਉਂਦਾ। ਇੱਕ ਬਚਨ ਹੈ, ਗੁਰ ਕਾਢ ਤਲੀ ਦਿਖਲਾਏ। ਗੁਰੂ ਨੇ ਕਿਹਾ ਇਹ ਹੈ, ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ, ਕੁਟੰਬ ਧਰ ਗਿਆ, ਸੰਗੀ ਧਰ ਗਏ, ਸਾਰੇ ਲੋਕ ਧਰ ਗਏ। ਇੱਕ ਬਚਨ ਪੜ੍ਹਦੇ ਹੋ ਭੱਟਾਂ ਦਾ, ਸੋਢੀ ਸਿਸ਼ਟ ਸਕਲ ਤਾਰਨ ਕਹੋ, ਆਪ ਗੁਰ ਰਾਮਦਾਸ ਕਹੋ, ਮਿਲੀ ਬੜਾਈ। ਰੱਬ ਦਾ ਭਗਤ ਤੇ ਆਪ ਹੀ ਨਹੀਂ ਤਰਦਾ, ਉਸ ਦੇ ਪਿੱਛੇ ਸ੍ਰਿਸ਼ਟੀ ਤਰਦੀ ਹੈ। ਇੱਕ ਬੜੀ ਸੁੰਦਰ ਕਥਾ ਹੈ ਕਿ ਹਰਨਾਕਸ਼ ਜਦੋਂ ਮਾਰਿਆ ਗਿਆ, ਉਹ ਪੜ੍ਹਦੇ ਹੋ ਰੋਜ਼, ਹਰਨਾਕਸ਼ ਦੁਸ਼ਟਿਆਰ ਮਾਰਿਆ, ਭਰੈਲਾ ਤਰਾਇਆ, ਬੜਾ ਚਿਰ ਰਾਜ ਕੀਤਾ ਤੇ ਪ੍ਰਮਾਤਮਾ ਨੇ ਬੁਲਾਇਆ, ਬੈਕੁੰਠ ਵਿੱਚ ਆ ਜਾ ਪ੍ਰਹਿਲਾਦ। ਬੈਕੁੰਠ ਵਿੱਚ ਗਿਆ ਪਰ ਬਾਹਰ ਖੜਾ ਹੋ ਗਿਆ, ਅੰਦਰ ਨਹੀਂ। ਕਹਿਣ ਲੱਗਾ ਪਹਿਲੇ ਦੱਸੋ, ਮੇਰੇ ਤੋਂ ਪਹਿਲੇ ਕਿੱਥੇ ਨੇ? ਬੈਕੁੰਠ ਵਿੱਚ ਤਾਂ ਆਵਾਂਗਾ, ਮੇਰੇ ਤੋਂ ਪਹਿਲੇ ਕਿੱਥੇ ਨੇ? ਰੱਬ ਦੇ ਪਿਆਰਿਆਂ ਬਾਰੇ ਖਾਸ ਗੱਲ ਹੈ। ਆਮ ਤੇ ਲੋਕੀ ਕਹਿੰਦੇ ਨੇ ਜਿਹੜਾ ਭਲਾ ਹੋਵੇਗਾ, ਨੇਕ ਹੋਵੇਗਾ, ਰੱਬ ਆਵਾਜ਼ ਮਾਰੇਗਾ, ਬੈਕੁੰਠ ਚਲਾ ਜਾਏਗਾ। ਨਹੀਂ, ਉਹ ਦਰਵਾਜ਼ੇ ਚ ਖਲੋ ਜਾਂਦੇ ਨੇ। ਉਹ ਕਹਿੰਦੇ ਨੇ ਮੈਂ ਬਾਅਦ ਵਿੱਚ ਜਾਵਾਂਗਾ ਜਦੋਂ ਸਾਰੀ ਸ੍ਰਿਸ਼ਟੀ ਅੰਦਰ ਚਲੀ ਜਾਏਗੀ, ਸਾਰੇ ਪਾਪੀ ਤਰ ਜਾਣ। ਜਨਕ ਨੇ ਐਸਾ ਕੀਤਾ ਸੀ, ਕਹਿਣ ਲੱਗਾ ਨਰਕ ਵੇਲੇ ਹੋਣਗੇ ਤੇ ਤਾਂ ਅੰਦਰ ਜਾਵਾਂਗਾ। ਗਹਿਣੇ ਧਰਿਓ ਨੇ ਇੱਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਪ੍ਰਹਿਲਾਦ ਖਲੋ ਗਿਆ। ਕਹਿਣ ਲੱਗਾ ਮੇਰੇ ਬਾਪ ਕਿੱਥੇ ਆ? ਉਹ ਕਹਿਣ ਲੱਗੇ ਨਰਕਾਂ ਵਿੱਚ। ਤੇ ਕਹਿਣ ਲੱਗਾ ਮੈਂ ਤੇਰੇ ਬੈਕੁੰਠ ਨੂੰ ਕੀ ਕਰਾਂ, ਮੈਨੂੰ ਜਨਮ ਦੇਣ ਵਾਲਾ ਨਰਕਾਂ ਚ। ਉਹ ਕਹਿਣ ਲੱਗੇ ਉਹ ਪਾਪੀ ਸੀ। ਵੇਖੋ ਭਗਤ ਹੀ ਐਸਾ ਜਵਾਬ ਦੇ ਸਕਦਾ। ਕਹਿੰਦੇ ਨੇ ਉਹ ਪਾਪੀ ਸੀ ਪਰ ਤੂੰ ਤੇ ਪਤਿਤ ਪਾਵਨ ਹੈ। ਜਾਂ ਤੇ ਫਿਰ ਇਹ ਗੱਲ ਵਾਪਸ ਲੈ ਲੈ ਕਿ ਤੂੰ ਪਤਿਤ ਪਾਵਨ ਨੇ, ਕੀ ਤੂੰ ਪਾਪ ਨਹੀਂ ਮੁਕਾਉਂਦਾ? ਕਹਿਣ ਲੱਗਾ ਹਾਂ ਤੇ ਪਤਿਤ ਪਾਵਨ। ਤੇ ਕਹਿਣ ਲੱਗਾ ਉਹਦੇ ਪਾਪ ਇੰਨੇ ਜ਼ਿਆਦਾ ਨੇ ਕਿ ਤੇਰੇ ਕੋਲੋਂ ਵੀ ਨਹੀਂ ਮੁੱਕਦੇ, ਤੂੰ ਵੀ ਨਹੀਂ ਬਖਸ਼ ਸਕਦਾ। ਜੇ ਉਹ ਪਾਪੀ ਹੈ, ਮੰਨ ਲਿਆ ਮੈਂ ਪਾਪੀ ਦਾ ਪੁੱਤਰ ਹਾਂ, ਮੈਨੂੰ ਲੋਕੀ ਭਗਤ ਆਖਣ ਪਰ ਪੁੱਤਰ ਤੇ ਮੈਂ ਪਾਪੀ ਦਾ ਨਾ, ਮੈਂ ਵੀ ਪਾਪੀ ਦਾ ਪੁੱਤਰ ਹਾਂ। ਤੇ ਜੇ ਪਾਪੀ ਦੇ ਪੁੱਤਰ ਨੂੰ ਤਾਂ ਭਗਤ ਬਣਾ ਦਿੱਤਾ, ਭਗਤੀ ਤੇਰੀ ਦਾਤ ਹੈ, ਤੇ ਪਾਪੀ ਦੇ ਇਸ ਪੁੱਤਰ ਦਾ ਬਾਪ ਕਿਉਂ ਨਹੀਂ ਬਖਸ਼ ਸਕਦਾ? ਸਾਰੇ ਜੀਵ ਪਾਪੀ ਨੇ, ਫਿਰ ਇਹ ਸਾਰੇ ਨਰਕਾਂ ਚ ਹੀ ਰਹਿਣ? ਇਹ ਤੇਰਾ ਬੱਚਾ ਤੇਰੇ ਅੱਗੇ ਜੋਦੜੀ ਕਰਦਾ, ਇਹਨਾਂ ਨੂੰ ਬਖਸ਼ ਲੈ। ਇੰਨੇ ਰੀਝ ਗਏ, ਇੰਨੇ ਰੀਝ ਗਏ। ਕਹਿਣ ਲੱਗੇ ਜਾ ਤੇਰੀਆਂ 21 ਕੁੱਲਾਂ ਤਾਰੀਆਂ। ਤੇ ਕਹਿਣ ਲੱਗੇ ਉਹ ਤੇ ਤਰ ਗਈਆਂ, ਬਾਕੀ ਕੀ ਕਰਨਗੇ? ਕਹਿਣ ਲੱਗੇ ਸ੍ਰਿਸ਼ਟੀ ਤਰ ਗਏ। ਮੈਂ ਸਮਝਦਾ ਰੱਬ ਦਾ ਪਿਆਰ ਐਸਾ ਕਰਦਾ। ਹੁਣ ਬਾਣੀ ਦੇ ਪ੍ਰਮਾਣ ਉਹ ਨਹੀਂ ਝੁਠਲਾਏ ਜਾ ਸਕਦੇ, ਸੁਣਾ ਦੇ ਹਾਂ। ਜੋ ਤੁਧ ਸੱਚ ਤੇ ਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਖਾਹੇ, ਅਸੰਖ ਕਰੋੜੇ। ਗੁਰਮੁਖ ਕੋਟ ਉਧਾਰ ਦਾ, ਕੋਟ ਦਾ ਅਰਥ ਹੈ ਕਰੋੜਾਂ ਬੇਨਤੀ। ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਏਕ ਕਣੀ। ਹੋਰ ਸੁਣੋ, ਗੁਰਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਬਖਸ਼ਿਆਂ ਦੇ ਪਿੱਛੇ ਅਨੇਕਾਂ ਬਖਸ਼ੇ ਜਾਂਦੇ। ਇੱਕ ਜਦੋਂ ਬਖਸ਼ਿਆ ਜਾਂਦਾ ਅਨੇਕਾਂ ਨੂੰ ਤਾਰ ਲੈਂਦਾ। ਇੱਥੇ ਉਹ ਬਚਨ ਸਾਹਿਬ ਕਹਿੰਦੇ ਨੇ, ਤਰੇ ਕੁਟੰਬ ਸੰਗ ਲੋਗ, ਕੁੱਲ ਸੁਭਾਇਆ, ਲੋਕ ਤਰ ਗਏ, ਉਹਦੇ ਸੰਗ ਵਿੱਚ ਸ੍ਰਿਸ਼ਟੀ ਤਰ ਗਈ, ਉਹਦੀ ਕੁੱਲ ਤਰ ਗਈ, ਅਖੀਰ ਕਹਿੰਦੇ ਨੇ ਸਾਰੇ ਹੀ ਤਰ ਗਏ। ਰੱਬ ਦਾ ਪਿਆਰਾ ਜਦੋਂ ਤਰਦਾ ਤੇ ਕਿਸੇ ਨੂੰ ਵੀ ਛੱਡ ਕੇ ਨਹੀਂ ਜਾਂਦਾ, ਉਹ ਫਿਜ਼ਾ ਹੀ ਐਸੀ ਹੈ ਜਦੋਂ ਉਹਦੀ ਮਿਹਰ ਬਰਸਦੀ ਹੈ ਸਾਰੇ ਹੀ ਪਾਪ ਸੜ ਜਾਂਦੇ ਨੇ, ਸਾਰਿਆਂ ਦੇ ਹੀ ਸੜ ਜਾਂਦੇ ਨੇ, ਸਾਰਿਆਂ ਤੇ ਕਿਰਪਾ ਕਰਦਾ। ਇਸੇ ਲਈ ਕਿਹਾ ਸੰਗਤ ਵਿੱਚ ਬੈਠੋ, ਇੱਕ ਵੀ ਜਦੋਂ ਤਰੇਗਾ ਸਾਰੇ ਹੀ ਤਰ ਜਾਓਗੇ, ਇੱਕ ਤੇ ਰਹਿਮਤ ਹੋਏਗੀ ਸਾਰਿਆਂ ਤੇ ਹੋ ਜਾਏਗੀ। ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਤਰਿਆ, ਗੁਰੂ ਬਖਸ਼ਿਸ਼ ਕਰੇ ਇਹ ਮਾਇਆ ਦਾ ਪ੍ਰਭਾਵ ਹਟੇ, ਮਾਇਆ ਦਾ ਚਿੰਤਨ ਮੁੱਕੇ, ਮਾਇਆ ਦਾ ਜਪਾ ਜਾਪ ਮੁੱਕੇ ਤੇ ਨਾਮ ਦਾ ਜਾਪ ਸ਼ੁਰੂ ਹੋਵੇ। ਇਹ ਧਿਆਨ ਰੱਖਣਾ ਹੈ। ਬਾਹਰੋਂ ਮੈਂ ਵਾਹਿਗੁਰੂ 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 ਜਪ ਰਿਹਾ ਰਸਨਾ ਨਾਲ, ਕਿਤੇ ਉਹ ਰਸਨਾ ਦੇ ਨਾਲ ਅੰਦਰ ਦਿਲ ਪੁੱਠੇ ਗੇੜੇ ਤੇ ਨਹੀਂ ਦੇ ਰਹੀ ਹੈ, ਅੰਦਰ ਦਾ ਜਾਪ ਉਹ ਕੀ ਹੋ ਰਿਹਾ। ਜਿਸ ਦਿਨ ਬਾਹਰ ਦਾ ਜਾਪ ਤੇ ਅੰਦਰ ਦਾ ਜਾਪ ਇੱਕ ਹੋ ਗਿਆ ਉਸ ਦਿਨ ਅਸਲ ਜਾਪ ਹੋਵੇਗਾ ਔਰ ਮਾਇਆ ਦਾ ਪ੍ਰਭਾਵ ਨਹੀਂ ਹੋਵੇਗਾ। ਫਿਰ ਤਰੇ ਕੁਟੁੰਬ ਸੰਗ ਲੋਕ ਕੁੱਲ ਸੁਭਾਇਆ, ਪੁੱਲਾਂ ਦੀ ਖਿਮਾ। ਆਓ ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ।